ਸਤਨਾਮ ਸ੍ਰੀ ਵਾਹਿਗੁਰੂ ਜੀ, ਗੁਰੂ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ
ਬੰਦਨ,
ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ
ਧਿਆਵੋ,
ਸ੍ਰੀ ਗੁਰੂ ਰਾਮਦਾਸ ਗੁਣ ਗਾ, ਗੁਰੂ ਅਰਜਨ ਬਿਗਨਨ ਕੇ ਨਾਸ਼ਕ, ਬਿਗਨਨ ਕੇ ਨਾਸ਼ਕ, ਹਰ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ, ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ, ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ, ਗੁਰੂ ਤੇਗ ਬਹਾਦਰ ਪਰਮ ਕਿਰਪਾਲਾ, ਪਰਮ
ਕਿਰਪਾਲਾ,
ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਤਰੂ ਤਰਾ ਪਰ ਪੁਨ ਪੁਨ ਸੀਸਾ, ਪੁਨ ਪੁਨ
ਸੀਸਾ,
ਬੰਦੋ ਬਾਰ ਬਾਰ ਜਗਦੀਸ਼ਾ, ਜਾਮ ਹੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ, ਏਕ ਓਂਕਾਰ ਸਤਿਗੁਰੂ ਤੇਹ ਪ੍ਰਸਾਦ ਸੱਚ
ਹੋਏ,
ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸ਼ਨ
ਸੋਏ,
ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸ਼ਨ ਸੋਏ,
ਧੰਨ ਵਾਹਿਗੁਰੂ ਜੀ। ਇਮ ਸ੍ਰੀ ਅਮਰਦਾਸ ਤਹਿ ਕਰਕੇ ਗਮਣਿਓ ਗੁਰਦਿਸ਼ ਪ੍ਰੀਤ ਸੋ ਧਰਕੈ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸ਼ਹਿਨਸ਼ਾਹ ਦੀ ਨਿਰਮਲ ਹਜ਼ੂਰੀ ਵਿਖੇ ਸੁਭਾਈਮਾਨ ਸਨਮਾਨਯੋਗ ਗੁਰੂ ਸਵਾਰੇ ਸਤਸੰਗੀ ਜਨੂ, ਰੋਜ਼ਾਨਾ ਦੀ ਤਰ੍ਹਾਂ ਸ਼ਾਮ ਦੇ ਦੀਵਾਨ ਵਿੱਚ ਜੁੜ ਬੈਠੇ ਹੋ। ਚੱਲ ਰਹੀ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਤਹਿਤ ਸਤਿਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਹੋਈ, ਗੁਰੂ ਕੀ ਪਾਵਨ ਗੋਦ ਵਿੱਚ ਮਿਲ ਬੈਠੇ ਹਾਂ। ਸ੍ਰੀ ਖਡੂਰ ਸਾਹਿਬ ਦੀ ਧਰਤੀ, ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਨੂੰ ਨਗਰ ਖਡੂਰ ਸਾਹਿਬ ਦੇ ਲੋਕਾਂ ਨੇ, ਜ਼ਿਮੀਂਦਾਰਾਂ ਨੇ ਇਸ ਕਰਕੇ ਨਗਰ ਵਿੱਚੋਂ ਬਾਹਰ ਭੇਜ ਦਿੱਤਾ ਵੀ ਇਸ ਨਗਰ ਵਿੱਚ ਰਹਿਣ ਵਾਲਾ ਇੱਕ ਤਪਾ ਇਹ ਗੱਲ ਕਹਿੰਦਾ ਹੈ ਵੀ ਗੁਰੂ ਅੰਗਦ ਦੇਵ ਕਰਕੇ ਮੀਂਹ ਨਹੀਂ ਪੈਂਦਾ, ਬਰਸਾਤ ਨਹੀਂ ਹੁੰਦੀ, ਬੜੇ ਚਿਰ ਦੀ ਔੜ ਲੱਗੀ ਆ। ਜੇ ਗੁਰੂ ਅੰਗਦ ਦੇਵ ਨਗਰ 'ਚੋਂ ਚਲੇ ਜਾਣ ਤਾਂ ਬਰਸਾਤ ਮੈਂ ਪਵਾ ਦਿਆਂਗਾ। ਜੰਤਰ ਮੰਤਰ ਤੰਤਰ ਰਿਧੀਆਂ ਸਿਧੀਆਂ ਕਰਾਮਾਤਾਂ ਦੀ ਗੱਲ ਕਰਦਾ ਉਹ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਉਸ ਨਗਰ ਦੇ ਲੋਕਾਂ ਨੇ ਭੇਜ ਦਿੱਤਾ ਬਾਹਰ। ਕੁਦਰਤੀ ਤੌਰ 'ਤੇ ਬਾਬਾ ਅਮਰਦਾਸ ਉਹਨਾਂ ਦਿਨਾਂ ਦੇ ਵਿੱਚ ਆਪਣੇ ਪਰਿਵਾਰ ਦੇ ਪਾਸ ਬੱਚਿਆਂ ਕੋਲ ਗਏ ਹੋਏ। ਵਾਪਸ ਆਏ ਜਦੋਂ ਗੁਰੂ ਅੰਗਦ ਦੇਵ ਸਾਹਿਬ ਖਡੂਰ ਸਾਹਿਬ 'ਚ ਨਹੀਂ ਹੈਗੇ, ਨਾ ਕੋਈ ਸਿੱਖ ਨਜ਼ਰ ਆਉਂਦਾ। ਬਾਬਾ ਅਮਰਦਾਸ ਨੂੰ ਜਦੋਂ ਸਾਰੇ ਦਾ ਸਾਰਾ ਕੁਝ ਪਤਾ ਲੱਗਾ, ਉਹਨਾਂ ਨੇ ਆਖਿਆ ਵੀ ਬਰਸਾਤ ਹੋਈ ਕੋਈ ਨਹੀਂ, ਤਪੇ ਨੂੰ ਆਖੋ ਵੀ ਮੀਂਹ ਪਾਵੇ, ਉਹਨੂੰ ਵਰਖਾ ਕਰਾਵੇ। ਉਹ ਤਪਾ ਵੀ ਜ਼ੋਰ ਲਾਉਂਦਾ ਰਿਹਾ, ਆਪਣੇ ਜੰਤਰ ਮੰਤਰ ਵਰਤਦਾ ਰਿਹਾ, ਕੋਈ ਗੱਲ ਨਹੀਂ ਬਣੀ। ਹੈ ਪਖੰਡੀ ਉਹ, ਭਾਈ ਸੰਤੋਖ ਸਿੰਘ ਨੇ ਬਹੁਤ ਥਾਵਾਂ 'ਤੇ ਲਿਖਿਆ, ਧਰਮੀ ਨਹੀਂ ਹੈ, ਪਖੰਡ ਕਮਾਉਂਦਾ ਆਪਣੀ ਪੂਜਾ ਵਾਸਤੇ। ਬਾਬਾ ਅਮਰਦਾਸ ਨੇ ਆਖਿਆ ਇਸ ਤਪੇ ਨੂੰ ਲੈ ਕੇ ਆਓ ਬਾਹਰ, ਇਹਦੇ ਭੋਰੇ 'ਚੋਂ ਉਠਾਓ, ਇਹਦੀ ਗੱਦੀ ਤੋਂ, ਜਿਹੜੇ ਜਿਹੜੇ ਖੇਤਾਂ ਦੇ ਵਿੱਚ ਇਹਨੂੰ ਲੈ ਕੇ ਜਾਓਗੇ, ਮਾਲਕ ਅੱਗੇ ਅਰਦਾਸ ਕਰਦੇ ਹਾਂ ਵੀ ਉੱਥੇ ਮੀਂਹ ਪਏਗਾ, ਪਰ ਦਿਨ ਦੇ ਸਮੇਂ 'ਚ, ਜਿੰਨੀ ਦੇਰ ਆ ਦਿਨ ਹੈਗਾ ਨਾ, ਬਦਲ ਚੜ੍ਹ ਕੇ ਆ ਜਾਣੇ ਆ ਅਤੇ ਮਾਲਕ ਨਿਰੰਕਾਰ ਪਰਮਾਤਮਾ ਦੀ ਬਖਸ਼ਿਸ਼ ਹੋਏਗੀ, ਬਰਸਾਤ ਹੋਏਗੀ। ਇਹ ਜਿਹੜਾ ਤਪਾ, ਇਹਨੂੰ ਕਦੇ ਕੋਈ ਕਿਸੇ ਪਾਸੇ ਆਪਣੇ ਖੇਤਾਂ ਵੱਲ ਖਿੱਚੀ ਫਿਰਦਾ, ਕੋਈ ਆਪਣੇ ਖੇਤਾਂ ਵੱਲ ਲਈ ਫਿਰਦਾ, ਧੂੰਦਿਆਂ ਧੂੰਦਿਆਂ ਖਿੱਚੋ ਤਾਈ 'ਚ ਇਹਦੀ ਮੌਤ ਹੋ ਗਈ। ਬਰਸਾਤ ਹੋਈ, ਮੀਂਹ ਪਿਆ। ਬਾਬਾ ਅਮਰਦਾਸ ਨੇ ਆਖਿਆ, ਉਹ ਨਗਰ ਦੇ ਲੋਕੋ, ਐਸਾ ਸਮਰੱਥ ਗੁਰੂ ਅਜਰ ਸ਼ਕਤੀ ਨੂੰ ਜਰਨ ਵਾਲਾ ਹੈ, ਗੁਰਮਤ ਦੇ ਵਿੱਚ ਸਿੱਖ ਧਰਮ ਦੇ ਵਿੱਚ ਕਿਤੇ ਵੀ ਆਪਣੀ ਪ੍ਰਭਤਾ ਵਧਾਉਣ ਵਾਸਤੇ, ਕਿਤੇ ਵੀ ਆਪਣੀ ਵਡਿਆਈ ਹਾਸਲ ਕਰਨ ਵਾਸਤੇ ਗੁਰੂ ਸਾਹਿਬ ਨੇ ਕਿਸੇ ਸ਼ਕਤੀ ਤਾਕਤ ਆਦਿਕ ਦੀ ਵਰਤੋਂ ਨਹੀਂ ਕੀਤੀ। ਮੇਰੀ ਪ੍ਰਭਤਾ ਬਣੇ, ਮੇਰੀ ਵਡਿਆਈ ਹੋਵੇ, ਇਹ ਉਹ ਘਰ ਹੈ, ਇਹ ਉਹ ਦਰ ਹੈ ਗੁਰੂ ਨਾਨਕ ਦਾ, ਜਿੱਥੇ ਪੰਚਮ ਪਾਤਸ਼ਾਹ ਤੱਤੀ ਤਵੀ 'ਤੇ ਬਹਿ ਕੇ ਸੀਸ ਵਿੱਚ ਗਰਮ ਰੇਤਾ ਪਵਾ ਕੇ ਵੀ ਕਹਿੰਦੇ ਆ, ਤੇਰਾ ਕੀਆ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ। ਪਰਮੇਸ਼ੁਰ ਦੇ ਪਿਆਰਿਆਂ ਦੀ ਇੱਕ ਗੱਲ ਜ਼ਰੂਰ ਚੇਤੇ 'ਚ ਰੱਖਿਓ, ਰੱਬ ਦੇ ਪਿਆਰਿਆਂ ਦੇ ਸੁੱਤੇ ਸਿੱਧ ਕਈ ਵਾਰੀ ਕਹੇ ਹੋਏ ਜਿਹੜੇ ਬਚਨ ਆ ਉਹ ਸੱਚ ਹੁੰਦੇ ਆ। ਪ੍ਰਭ ਜੀ ਬਸੇ ਸਾਧ ਕੀ ਰਸਨਾ, ਆਪਣੇ ਪਿਆਰਿਆਂ ਦੀ ਰਸਨਾ ਦੇ ਉੱਤੇ ਰੱਬ ਬੈਠਾ। ਪ੍ਰਭੂ ਦੇ ਪਿਆਰੇ ਜਿਹੜੇ, ਉਹਨਾਂ ਦੀ ਜ਼ਬਾਨ 'ਤੇ ਰੱਬ ਵੱਸਦਾ, ਉਸ ਰਸਨਾ ਤੋਂ ਨਿਕਲਿਆ ਹੋਇਆ ਬਚਨ ਕਿਵੇਂ ਝੂਠਾ ਹੋਏਗਾ। ਨਾਮ ਕਹਿਤ ਗੋਬਿੰਦ ਕਾ ਸੂਚੀ ਪਈ ਰਸਨਾ, ਪਰਮੇਸ਼ੁਰ ਦਾ ਨਾਮ ਜਪ ਜਪ ਕੇ ਰਸਨਾ ਸੁੱਚੀ ਹੋ ਗਈ ਆ, ਨਿਰਮਲ ਹੋ ਗਈ ਹੈ। ਸੁੱਚੀ ਰਸਨਾ ਤੋਂ ਝੂਠੇ ਬਚਨ ਕਿਵੇਂ ਨਿਕਲਣਗੇ? ਮਾਫ਼ ਕਰਿਓ, ਸਾਡੇ ਹਾਲਾਤ ਐਸੇ ਬਣ ਗਏ ਜੇ ਜਿਹੜੀ ਰਸਨਾ ਦੇ ਨਾਲ, ਜਿਹੜੀ ਜ਼ਬਾਨ ਨਾਲ ਸਵੇਰੇ ਜਪਜੀ ਸਾਹਿਬ ਦਾ ਪਾਠ ਕਰੇ, ਉਸੇ ਜ਼ਬਾਨ ਨਾਲ ਗਾਲਾਂ ਕੱਢਦੇ। ਜਿਹੜੀ ਜ਼ਬਾਨ ਬਾਣੀ ਪੜ੍ਹੇ, ਜਿਹੜੀ ਜ਼ਬਾਨ ਰੱਬ ਦੀਆਂ ਬਾਤਾਂ ਪਾਏ, ਉਹੋ ਜ਼ਬਾਨ ਹੀ ਗਾਲਾਂ ਕੱਢੇ, ਬੁਰੇ ਬਚਨ ਆਖੇ, ਕਿਸੇ ਦੇ ਦਿਲ ਤੋੜਨ ਵਾਲੇ ਬੋਲ ਬੋਲੇ, ਫਿੱਕੇ ਬੋਲ, ਕੌੜੇ ਬੋਲ, ਉਹੀਓ ਜ਼ਬਾਨ ਬੋਲੇ। ਬਾਣੀ ਤੇਰੇ ਹਿਰਦੇ ਤੱਕ, ਤੇਰੇ ਅੰਤਸ਼ਕਰਨ ਤੱਕ ਨਹੀਂ ਗਈ। ਨਾਨਕ ਫਿੱਕਾ ਬੋਲਿਆ, ਤਨ ਮਨ ਫਿੱਕਾ ਹੋਏ। ਪੜ੍ਹਦੇ ਹਾਂ ਬਾਣੀ 'ਚ। ਇੱਕ ਵਿਦਵਾਨ ਨੂੰ ਮੈਂ ਪੜ੍ਹਿਆ, ਉਹ ਕਹਿੰਦਾ ਦੁਨੀਆਂ ਦੀਆਂ 75% ਲੜਾਈਆਂ, 100 ਦੇ ਵਿੱਚੋਂ ਜਿਹੜੀਆਂ 75 ਲੜਾਈਆਂ ਦੁਨੀਆਂ ਭਰ 'ਚ, ਸਾਰੇ ਸੰਸਾਰ 'ਚ 75% ਜਿਹੜੀਆਂ ਲੜਾਈਆਂ, ਭਾਵੇਂ ਉਹ ਘਰਾਂ ਦੀਆਂ ਹੋਣ ਅਤੇ ਭਾਵੇਂ ਆਂਢ ਗੁਆਂਢ ਅਤੇ ਬਾਹਰ ਦੁਨੀਆਂ 'ਚ ਹੋਣ, 75% ਲੜਾਈਆਂ ਜ਼ਬਾਨ ਪੈਦਾ ਕਰਦੀ ਹੈ। ਜ਼ਬਾਨ ਰਸਨਾ ਤੋਂ ਬੋਲੇ ਹੋਏ ਬੋਲ ਲੜਾਈ ਪੈਦਾ ਕਰ ਦਿੰਦੇ ਦੁਨੀਆਂ 'ਚ। ਰਸਨਾ ਮਿੱਠਾ ਬੋਲਦੀ ਹੋਵੇ, ਸ਼ੀਰੀ ਜ਼ਬਾਨ ਹੋਣੀ ਬੜੀ ਜ਼ਰੂਰੀ ਜੇ ਸੱਜਣੋ। ਤੁਹਾਡੀ ਜਿਹੜੀ ਗੁਫਤਾਰ ਹੈ, ਬੋਲੀ ਹੈ, ਗੁਰਮਤ ਦੀ ਪਹਿਚਾਣ ਹੈ। ਸਾਮੀ ਮੁਲਕਾਂ ਦਾ ਇੱਕ ਵਿਦਵਾਨ ਹੋਇਆ ਖਲੀਲ ਜ਼ਿਬਰਾਨ, ਉਹਨੂੰ ਮੈਂ ਪੜ੍ਹਿਆ, ਉਹਦੀਆਂ ਲਿਖਤਾਂ ਨੇ ਕਾਫ਼ੀ ਖਲੀਲ ਜ਼ਿਬਰਾਨ ਦੀਆਂ। ਸਿੱਖਿਆ ਕਿਤਿਓਂ ਵੀ ਮਿਲੇ, ਰਹਿਣਾ ਗੁਰਮਤ 'ਚ ਆ, ਸਿੱਖੀ 'ਚ ਆ, ਧਰਮ ਦੀ ਗੱਲ, ਰੱਬ ਨਾਲ ਜੁੜਨ ਦੀ ਬਾਤ, ਸਮਾਜ ਦੇ ਸੁਧਾਰ ਦੀ ਗੱਲ ਕਿਤਿਓਂ ਵੀ ਮਿਲੇ ਲੈ ਲੈਣੀ ਚਾਹੀਦੀ। ਖਲੀਲ ਜ਼ਿਬਰਾਨ ਨੇ ਇੱਕ ਜਗ੍ਹਾ ਦੇ ਉੱਤੇ ਲਿਖਿਆ, ਕਹਿੰਦਾ ਬੰਦੇ ਦੀ ਪਹਿਚਾਣ 3 ਚੀਜ਼ਾਂ ਤੋਂ ਹੁੰਦੀ ਹੈ। ਕਿਹੋ ਜਿਹਾ ਬੰਦਾ ਹੋਏਗਾ, ਇਸ ਦੀ ਰਫ਼ਤਾਰ ਕਿਹੋ ਜਿਹੀ ਹੈ, ਰਫ਼ਤਾਰ ਤੁਰਨਾ, ਕਿਹੜੇ ਪਾਸੇ ਨੂੰ ਇਹਦੇ ਪੈਰ ਤੁਰਦੇ ਆ, ਰਫ਼ਤਾਰ ਕਦਮ ਕਿੱਧਰ ਨੂੰ ਚੱਲਦੇ ਆ। ਦਲੀਲ ਦੇ ਹਾਂ ਵੀ ਰਫ਼ਤਾਰ ਦਾ ਮਤਲਬ ਕੀ ਹੈ। ਸ਼ਾਮਾਂ ਪਈਆਂ ਹੋਣ, ਸੂਰਜ ਛਿਪ ਗਿਆ, ਹਨੇਰਾ ਹੋ ਗਿਆ, ਕਿਸੇ ਦੇ ਪੈਰ ਠੇਕੇ ਵਾਲੇ ਪਾਸੇ ਨੂੰ, ਲੀਕਰ ਸਟੋਰ ਵੱਲ ਨੂੰ ਜਾਂਦੇ ਆ, ਕਿਸੇ ਦੇ ਪੈਰ ਗੁਰਦੁਆਰੇ ਮੰਦਰ ਵਾਲੇ ਪਾਸੇ, ਧਾਰਮਿਕ ਅਸਥਾਨ, ਕਿਉਂਕਿ ਸਾਰੀ ਦੁਨੀਆਂ ਦੀ ਗੱਲ ਕਰਦਾ ਨਾ, ਆਪਾਂ ਸਿੱਖੀ ਦੀ ਗੱਲ ਕਰ ਰਹੇ। ਕਿਸੇ ਦੇ ਪੈਰ ਤੁਰਦੇ ਆ ਨਸ਼ਿਆਂ ਵਾਲੇ ਪਾਸੇ, ਠੇਕਿਆਂ ਲੀਕਰ ਸਟੋਰਾਂ ਵਾਲੇ ਪਾਸੇ, ਗੁਰੂ ਦਾ ਸਿੱਖ ਜਿਹੜਾ ਉਹਦੇ ਕਦਮ ਗੁਰਦੁਆਰੇ ਵਾਲੇ ਪਾਸੇ ਸਤਸੰਗਤ ਵੱਲ ਨੂੰ ਤੁਰਦੇ। ਕਿਸੇ ਦੇ ਕਦਮ ਤੁਰਨਗੇ, ਫਲਾਣੇ ਬੰਦੇ ਦੀ ਪੱਗ ਕਿਵੇਂ ਲਾਈ ਜਾ ਸਕਦੀ, ਚਲੋ ਵੇਖੀਏ, ਕਰੀਏ ਸਲਾਹ ਭਲਾ, ਇਹਨੂੰ ਬੇਇੱਜ਼ਤ ਕਿਵੇਂ ਕੀਤਾ ਜਾ ਸਕਦਾ। ਇੱਕ ਕਦਮ ਉਸ ਪਾਸੇ ਨੂੰ ਤੁਰਦੇ, ਉੱਥੇ ਬਹਿ ਕੇ ਸਲਾਹ ਕਰਦੇ ਇਹਦੀ ਪੱਗ ਕਿਵੇਂ ਲਾਈਏ। ਇੱਕ ਬੰਦੇ ਦੇ ਕਦਮ ਇਸ ਪਾਸੇ ਨੂੰ ਤੁਰਦੇ ਹੈ, ਤੁਰਦੇ ਆ, ਭਈ ਇਸ ਬੰਦੇ ਦੀ ਪੱਗ ਸਿਰ 'ਤੇ ਕਿਵੇਂ ਰੱਖੀ ਜਾਏ, ਡਿੱਗੀ ਹੋਈ ਪੱਗ ਸਿਰ 'ਤੇ ਕਿਵੇਂ ਧਰੀਏ। ਖਿਆਲ ਨਾ ਸੁਣਿਓ ਗੱਲ, ਆ ਤੁਹਾਡੇ ਸਾਹਮਣੇ ਆਉਂਦੇ ਜਾਂਦੇ ਬੋਲ, ਲੜੀਵਾਰ ਕਥਾ ਸ਼ੁਰੂ ਕਰਦੇ ਹਾਂ। 1984 ਦੇ ਵਿੱਚ ਕਿੰਨਾ ਕਿੰਨਾ ਲੋਕਾਂ ਦਾ ਹਿੱਸਾ ਸੀ ਹਰਿਮੰਦਰ ਸਾਹਿਬ ਦੇ ਉੱਤੇ ਅਟੈਕ ਕਰਨ ਵਾਸਤੇ। ਤੁਹਾਡੇ ਸਾਹਮਣੇ ਨਵੇਂ ਨਵੇਂ ਤੱਥ ਆ ਰਹੇ ਹੁਣ, ਪਤਾ ਲੱਗ ਰਿਹਾ ਨਾ ਆਪਾਂ ਨੂੰ ਕਿੰਨੇ ਸਾਲ ਹੋ ਗਏ। ਉਹ ਕਦਮ ਰਫਤਾਰ ਇਹਨੂੰ ਕਹਿੰਦੇ ਆ। ਇੱਕ ਪਾਸੇ ਉਹ ਰਫਤਾਰ ਇਹਨਾਂ ਲੋਕਾਂ ਦੀ ਸ਼ਾਨ ਨੂੰ, ਇਹਨਾਂ ਦੀ ਆਨ ਅਣਖ ਨੂੰ, ਸਿੱਖਾਂ ਦੀ ਨੂੰ ਮਿੱਟੀ 'ਚ ਕਿਵੇਂ ਮਿਲਾਇਆ ਜਾ ਸਕਦਾ। ਇੱਕ ਪਾਸੇ ਉਹ ਲੋਕ ਨੇ, ਇੱਕ ਪਾਸੇ ਸੁੱਖੇ ਜਿੰਦੇ ਵਰਗੇ ਭਾਈ ਸਤਵੰਤ ਸਿੰਘ, ਬੇਅੰਤ ਸਿੰਘ ਵਰਗੇ ਲੋਕ, ਕੌਮ ਦੀ ਡਿੱਗੀ ਹੋਈ ਪੱਗ ਨੂੰ ਸਿਰ 'ਤੇ ਕਿਵੇਂ ਰੱਖਿਆ ਜਾ ਸਕਦਾ, ਮੁੜ ਇਹਨਾਂ ਦੀ ਅਣਖ ਜਿਹੜੀ ਬਹਾਲ ਕਿਵੇਂ ਕੀਤੀ ਜਾ ਸਕਦੀ। ਰਫਤਾਰ ਕਹਿੰਦੇ ਆ। ਕਹਿੰਦਾ ਇਨਸਾਨ ਦੀ ਪਹਿਚਾਣ ਤਿੰਨ ਚੀਜ਼ਾਂ ਤੋਂ, ਇਹਦੀ ਰਫਤਾਰ ਕਿਹੋ ਜਿਹੀ ਹੈ, ਇਹਦੀ ਗੁਫਤਾਰ ਕਿਹੋ ਜਿਹੀ ਹੈ। ਗੁਫਤਾਰ ਬੋਲੀ ਨੂੰ ਕਹਿੰਦੇ, ਉਹਦੇ ਵਿਦਵਾਨ ਦਾ ਲਿਖਣ ਦਾ ਆਪਣਾ ਢੰਗ ਆ। ਰਸਨਾ ਤੋਂ ਕਿਹੋ ਜਿਹੇ ਬੋਲ ਨਿਕਲਦੇ ਆ। ਦੋ ਬੰਦੇ ਬੈਠੇ ਹੋਣ, ਇੱਕ ਬੰਦਾ ਕਿਸੇ ਤੀਸਰੇ ਬੰਦੇ ਦਾ ਨਾਂ ਲੈ ਕੇ ਗਾਲਾਂ ਕੱਢਦਾ ਹੋਏ, ਸਾਹਮਣੇ ਸਿਆਣਾ ਬੰਦਾ ਬੈਠਾ ਹੋਏ, ਉਹ ਕਹੇ ਉਹ ਤੀਸਰਾ ਬੰਦਾ ਜਿਹੜਾ ਉਹ ਤਾਂ ਜਿਹੋ ਜਿਹਾ ਹੋਏਗਾ ਹੋਏਗਾ ਹੀ, ਮੈਂ ਨਹੀਂ ਵੇਖਿਆ, ਤੇਰੇ ਬਾਰੇ ਮੈਨੂੰ ਹੁਣੇ ਪਤਾ ਲੱਗ ਗਿਆ ਵੀ ਤੇਰੀ ਕਰਤੂਤ ਕੀ ਹੈ। ਤੀਸਰੇ ਬੰਦੇ ਬਾਰੇ ਤਾਂ ਅਜੇ ਉਹਨੇ ਬਾਅਦ 'ਚ ਵੇਖਣਾ ਨਾ ਵੀ ਉਹ ਕਿਹੋ ਜਿਹਾ, ਮਿਲੇਗਾ ਤਾਂ ਪਤਾ ਲੱਗੂਗਾ, ਤੇਰੇ ਬਾਰੇ ਮੈਨੂੰ ਹੁਣੇ ਪਤਾ ਲੱਗ ਗਿਆ ਵੀ ਤੂੰ ਕਿਹੋ ਜਿਹਾ। ਗੁਫਤਾਰ ਤੇਰੀ ਬੋਲੀ, ਤੇਰੇ ਬੋਲਣ ਦੀ ਸ਼ੈਲੀ ਕਿਹੋ ਜਿਹੀ ਆ, ਤੇਰੀ ਰਸਨਾ ਦੇ ਬੋਲੇ ਹੋਏ ਬੋਲ ਜ਼ਿੰਦਗੀ ਭਰ ਕਿਸੇ ਨੂੰ ਚੇਤੇ ਰਹਿਣ, ਦੁਬਾਰਾ ਮਿਲਣ ਨੂੰ ਦਿਲ ਕਰੇ ਉਹਦੇ ਪਾਸ ਫਿਰ ਬੈਠਾਂਗੇ। ਉਹ ਅੱਧਾ ਘੰਟਾ ਮੇਰੇ ਨਾਲ ਬੈਠਾ ਉਹਨੇ ਮੈਨੂੰ ਮੋਹ ਲਿਆ, ਉਹ ਅੱਧਾ ਘੰਟਾ ਮੇਰੇ ਨਾਲ ਬੈਠਾ ਉਹਨੇ ਮੇਰਾ ਦਿਲ ਜਿੱਤ ਲਿਆ, ਬੋਲੀ ਆ ਨਾ। ਘਰ ਦੇ ਵਿੱਚ ਨੂੰਹ ਕੰਮ ਕਰਦੀ ਹੋਵੇ, ਸੱਸ ਨੂੰ ਆਖੇ ਤੂੰ ਮੇਰੀ ਮਾਂ ਹੈ, ਆਪਣੀ ਮਾਂ ਮੈਂ ਪੇਕੇ ਛੱਡ ਆਈ ਜਨਮ ਦੇਣ ਵਾਲੀ, ਭਾਵੇਂ ਤੂੰ ਮੈਨੂੰ ਜਨਮ ਨਹੀਂ ਦਿੱਤਾ ਪਰ ਮੈਂ ਤੈਨੂੰ ਆਪਣੀ ਮਾਂ ਨਾਲੋਂ ਵੀ ਵੱਧ ਪਿਆਰ ਕਰਦੀ ਹਾਂ। ਦਿਲ ਜਿੱਤਿਆ ਜਾਏਗਾ ਉਸ ਮਾਂ ਦਾ, ਸੱਸ ਦਾ। ਕੋਈ ਚੀਜ਼ ਡੁੱਲ ਗਈ, ਕੋਈ ਭਾਂਡਾ ਟੁੱਟ ਗਿਆ, ਕੋਈ ਨੁਕਸਾਨ ਹੋ ਗਿਆ, ਹੱਥ ਬੰਨ ਕੇ ਸੱਸ ਮਾਂ ਨੂੰ ਕੋਈ ਨੂੰਹ ਆਖੇ ਵੀ ਜੀ, ਮੰਮੀ ਜੀ, ਮਾਤਾ ਜੀ, ਮੈਨੂੰ ਪਤਾ ਨਹੀਂ ਲੱਗਾ, ਸੋਰੀ, ਭੁੱਲ ਗਈ ਮੈਂ। ਅਤੇ ਜੇ ਉਹ ਆਖੇ ਵੀ ਸਾਡੇ ਹੀ ਭਾਂਡੇ ਆ, ਮੈਂ ਭਾਵੇਂ ਤੋੜਾਂ ਤੈਨੂੰ ਕੀ। ਬੋਲੀ ਜਿਹੜੀ ਤੁਹਾਡੀ ਰਸਨਾ ਸ਼ੀਰੀ ਬੋਲਦੀ ਹੋਵੇ, ਇਹਨੂੰ ਸ਼ੀਰੀ ਜ਼ਬਾਨ ਕਹਿੰਦੇ ਆ ਵਿਦਵਾਨਾਂ ਦੀ ਦੁਨੀਆਂ 'ਚ, ਮਿੱਠਾ ਬੋਲਣ ਵਾਲੀ ਜ਼ਬਾਨ। ਮਿੱਠਾ ਬੋਲ ਕੇ ਹਰ ਇੱਕ ਦੇ ਦਿਲ ਨੂੰ ਮੋਹਿਆ ਜਾ ਸਕਦਾ, ਭਾਵੇਂ ਪਿਤਾ ਹੈ, ਭਾਵੇਂ ਮਾਂ ਹੈ, ਭਾਵੇਂ ਪਤੀ ਆ, ਭਾਵੇਂ ਸਹੁਰਾ ਆ, ਭਾਵੇਂ ਸੱਸ ਆ, ਭਾਵੇਂ ਨਣਾਨ ਆ, ਅਤੇ ਭਾਵੇਂ ਨੂੰਹ ਆ। ਮਿੱਠੀ ਬੋਲੀ ਹਰ ਇੱਕ ਨੂੰ ਵੱਸ ਵਿੱਚ ਕੀਤਾ ਜਾ ਸਕਦਾ। ਘਰਾਂ ਦਾ ਮਾਹੌਲ ਐਸਾ ਬਣਾਉਣ ਦੀ ਕੋਸ਼ਿਸ਼ ਕਰੋ। ਰਫਤਾਰ, ਗੁਫਤਾਰ, ਤੀਸਰੀ ਗੱਲ ਉਸ ਵਿਦਵਾਨ ਨੇ ਲਿਖੀ। ਵੇਖੋ ਸਾਮੀ ਮੁਲਕਾਂ ਦਾ ਬੰਦਾ ਉਹ ਖਲੀਲ ਜ਼ਿਬਰਾਨ, ਉਹ ਕਹਿੰਦਾ ਰਫਤਾਰ, ਗੁਫਤਾਰ ਅਤੇ ਦਸਤਾਰ, ਇਸ ਤੋਂ ਤੇਰੀ ਪਹਿਚਾਣ ਹੈ ਕਿਸ ਮਤ ਮਜ਼ਹਬ ਦਾ ਹੈ ਤੂੰ, ਤੁਹਾਡੇ ਧਰਮ ਦੇ ਅਸੂਲ ਕਿਹੋ ਜਿਹੇ ਆ, ਤੇਰਾ ਜੀਵਨ ਕਿਹੋ ਜਿਹਾ ਹੋਏਗਾ। ਤੁਹਾਨੂੰ ਸਿੱਖਾਂ ਨੂੰ ਕੋਈ ਵੇਖੇ, ਅੱਛਾ ਤੂੰ ਸਿੱਖ ਆ, ਵਾਹ ਭਈ ਵਾਹ, ਮੈਂ ਤੁਹਾਡਾ ਇਤਿਹਾਸ ਪੜ੍ਹਿਆ ਹੈ, ਕੋਈ ਦੂਸਰਾ ਬੰਦਾ ਜਿਹੜਾ ਸਾਡੇ ਤੋਂ ਇਲਾਵਾ ਸਿੱਖ ਨਹੀਂ ਗਾ, ਉਹਨੂੰ ਪਤਾ ਲੱਗ ਜੇ ਸਾਡੀ ਜ਼ਬਾਨ ਤੋਂ, ਮਿੱਠੀ ਬੋਲੀ ਤੋਂ, ਪੁੱਛੇ ਕੌਣ, ਮੈਂ, ਅਸੀਂ ਸਿੱਖ ਹਾਂ ਜੀ। ਉਹ ਕਹੇ ਅੱਛਾ ਵਾਹ, ਮੈਂ ਤੁਹਾਡੀ ਹਿਸਟਰੀ ਪੜ੍ਹੀ ਹੈ ਸਦਕੇ ਭਾਈ, ਤੇਰੇ ਤੋਂ ਤੁਹਾਡਾ ਪੁਰਾਤਨ ਇਤਿਹਾਸ ਪੜ੍ਹਿਆ ਹੈ, ਤੁਸੀਂ ਸ਼ਾਨ ਨਾਲ, ਆਣ ਨਾਲ, ਅਣਖ ਨਾਲ ਜਿਉਂਦੇ ਹੋ ਅਤੇ ਸ਼ਾਨ ਅਤੇ ਅਣਖ ਦੀ ਮੌਤੇ ਹੀ ਮਰਦੇ ਹੋ ਤੁਸੀਂ, ਮੈਂ ਪੜ੍ਹਿਆ ਹੈ ਤੁਹਾਨੂੰ। ਤੁਹਾਡੀ ਦਸਤਾਰ ਵੱਲ ਵੇਖ ਕੇ, ਤੁਹਾਡੀ ਸਾਬਤ ਸੂਰਤਤਾ ਵੱਲ ਤੱਕ ਕੇ, ਪਹਿਲੇ ਬੋਲ ਨਾਲ ਹੀ ਉਹ ਪ੍ਰਭਾਵਿਤ ਹੋ ਜਾਏ, ਮੈਂ ਸੁਣਿਆ ਹੈ ਤੁਹਾਡੇ ਬਾਰੇ 'ਚ, ਬੈਠ ਮੇਰੇ ਨਾਲ, ਕਰ ਮੇਰੇ ਨਾਲ ਆਪਣੇ ਗੁਰੂ ਦੀਆਂ ਬਾਤਾਂ। ਇਹ ਤਾਂ ਉਹਨੇ ਲਿਖੇ ਨਾ ਵਿਦਵਾਨ ਨੇ, ਤਿੰਨ ਲਫ਼ਜ਼ ਰਫਤਾਰ, ਗੁਫਤਾਰ, ਦਸਤਾਰ। ਪਰ ਮੈਂ ਕਦੇ ਕਦੇ ਬੇਨਤੀ ਕਰਦਾ ਹੁੰਦਾ, ਖਲੀਲ ਜ਼ਿਬਰਾਨ, ਇਹ ਠੀਕ ਹੈ ਤੂੰ ਆਪਣੇ ਢੰਗ ਨਾਲ ਬਾਤਾਂ ਕਈ ਸਾਲ ਪਹਿਲਾਂ ਲਿਖ ਗਿਆ ਤੂੰ, ਪਰ ਜੇ ਤੈਨੂੰ ਕਿਤੇ ਸਿੱਖਾਂ ਦੇ ਕਿਰਦਾਰ ਦਾ ਪਤਾ ਹੁੰਦਾ ਕਿ ਇਹਨਾਂ ਦਾ ਕਿਰਦਾਰ ਕਿਹੋ ਜਿਹਾ, ਇਹਨਾਂ ਦਾ ਆਚਾਰ ਕਿਹੋ ਜਿਹਾ, ਇਹਨਾਂ ਦਾ ਕਰੈਕਟਰ ਕਿਹੋ ਜਿਹਾ, ਤੂੰ ਇਹਨਾਂ ਸਿੱਖਾਂ ਦੇ ਪੈਰਾਂ 'ਤੇ ਸਿਰ ਰੱਖ ਕੇ ਨਮਸਕਾਰਾਂ ਕਰਦਾ ਤੂੰ ਗੁਰੂ ਕੇ ਖਾਲਸੇ ਦੇ। ਆਖੋ ਸਤਿਨਾਮ ਸ਼੍ਰੀ। ਮੈਂ ਆਪਣੇ ਵਿਸ਼ੇ ਤੋਂ ਬਾਹਰ ਨਹੀਂ ਜਾਣਾ, ਕਿਤੇ ਸਮਾਂ ਮਿਲਿਆ ਵਿਸਥਾਰ 'ਚ ਕਰਾਂਗੇ ਬਾਤਾਂ। ਜ਼ਰੂਰੀ ਅੱਜ ਇਹ ਬਾਤਾਂ ਸਾਂਝੀਆਂ ਕਰਨੀਆਂ। ਧਰਮ ਦੀਆਂ ਬਾਤਾਂ ਪਾਉਣੀਆਂ ਵਾ, ਪਰ ਸੱਜਣੋ ਇਹ ਸਿੱਖੀ ਦਾ ਧਰਮ ਦਾ ਕੇਂਦਰ ਆ, ਇਹ ਗੁਰਦੁਆਰਿਆਂ 'ਚੋਂ ਪ੍ਰਚਾਰ ਹੋਣਾ ਵਾ, ਸਮਾਜ ਦਾ ਵੀ ਸੁਧਾਰ ਹੋਏ, ਘਰਾਂ ਦਾ ਵੀ ਸੁਧਾਰ ਹੋਏ, ਬੱਚਿਆਂ ਦਾ ਵੀ ਸੁਧਾਰ ਹੋਏ। ਸੋਹਣਾ ਜੀਵਨ ਇੱਥੋਂ ਮਿਲਣਾ, ਇੱਥੋਂ ਤੈਨੂੰ ਤੇਰਾ ਧਰਮ ਵੀ ਮਿਲੇ, ਧਰਮ ਦਾ ਮਤਲਬ ਧਰਮ ਦੇ ਗੁਣ, ਇੱਥੋਂ ਤੈਨੂੰ ਤੇਰਾ ਧਰਮ ਵੀ ਮਿਲੇ, ਇੱਥੇ ਗਿਆਨ ਵੀ ਮਿਲੇ, ਇੱਥੇ ਰੱਬ ਦੀ ਬਾਤ ਵੀ ਮਿਲੇ, ਇੱਥੇ ਤੈਨੂੰ ਆਣ ਕੇ ਇਹ ਵੀ ਪਤਾ ਲੱਗੇ ਤੇਰਾ ਸੱਭਿਆਚਾਰ ਕੀ ਹੈ। ਤੇਰਾ ਸੱਭਿਆਚਾਰ ਗੰਦੇ ਗਾਣੇ ਗਾਉਣੇ ਅਤੇ ਟੈਲੀਵਿਜ਼ਨਾਂ ਦੇ ਸਾਹਮਣੇ ਬਹਿ ਕੇ ਅੱਧ ਨਗਨ ਕੁੜੀਆਂ ਦੇ ਨਾਚ ਵੇਖਣੇ, ਇਹ ਤੇਰਾ ਸੱਭਿਆਚਾਰ ਨਹੀਂ ਹੈ। ਕੋਈ ਗਾਣੇ ਗਾਉਂਦਾ ਹੋਵੇ ਮੁਸਲਮਾਨਾਂ ਦੀਆਂ ਮਜ਼ਾਰਾਂ ਅਤੇ ਕਬਰਾਂ ਦੇ ਉੱਤੇ, ਅਤੇ ਥੈਲੇ ਭਰ ਭਰ ਕੇ ਮੁਸਲਮਾਨਾਂ ਦੀਆਂ ਮਜ਼ਾਰਾਂ 'ਤੇ ਬੈਠੇ ਲੋਕ, ਉਹ ਗਾਇਕ ਲੋਕ, ਨਾਲੇ ਆਪ ਨੱਚਣ, ਨਾਲੇ ਤੁਹਾਡੇ ਪੁੱਤਾਂ ਧੀਆਂ ਨੂੰ ਨਚਾਉਣ, ਅਤੇ ਤੁਸੀਂ ਥੈਲੇ ਭਰ ਭਰ ਕੇ ਰੁਪਈਆਂ ਦੇ ਉਹਨਾਂ ਗਾਇਕਾਂ ਦੇ ਉੱਤੋਂ ਦੀ ਸੁੱਟੋ ਅਤੇ ਆਖੋ ਵਾਹ ਭਈ ਵਾਹ, ਆਹ ਗਾਉਣ ਵਾਲਾ ਆਇਆ ਸੀ ਉਹ ਬਾਬੇ ਦੀ ਮਜ਼ਾਰ 'ਤੇ, ਸਾਈਂ ਦੀ ਮਜ਼ਾਰ 'ਤੇ, ਉੱਥੇ ਥੈਲੇ ਭਰ ਭਰ ਕੇ ਬਾਬੇ ਨੇ ਰੁਪਈਆਂ ਦੇ ਉਹਦੇ ਸਿਰ ਤੋਂ ਦੀ ਸੁੱਟ ਦਿੱਤੇ। ਇਹ ਸਾਡਾ ਤੁਹਾਡਾ ਸੱਭਿਆਚਾਰ ਸਿੱਖੋ, ਪੈਸੇ ਕਿੱਥੋਂ ਆਏ ਹੋ, ਮਾਇਆ ਕਿੱਥੋਂ ਆਈ ਹੋ, ਜਿਹੜੇ ਥੈਲੇ ਭਰ ਭਰ ਕੇ ਮੁਸਲਮਾਨਾਂ ਦੀਆਂ ਕਬਰਾਂ 'ਤੇ ਗਾਇਕ ਗੰਦੇ ਗਾਣੇ ਗਾਉਂਦੇ ਨੱਚ ਟੱਪ ਕੇ ਚਲੇ ਗਏ, ਉਹ ਇੱਕ ਇੱਕ ਟਕਾ ਤੁਹਾਡਾ ਉਹਨਾਂ ਮੜੀਆਂ ਮਸਾਣਾਂ 'ਤੇ ਕਬਰਾਂ 'ਤੇ ਚੜਿਆ, ਤੁਹਾਡੇ ਪੈਸੇ ਸਿੱਖਾਂ ਦੇ, ਪੰਜਾਬੀਆਂ ਦੇ ਪੈਸੇ। ਅਤੇ ਤੁਹਾਨੂੰ ਬਾਅਦ 'ਚ ਕੋਈ ਪੁੱਛੇ ਤੁਸੀਂ ਕੌਣ ਹੁੰਦੇ ਜੇ, ਅਸੀਂ ਜੀ ਸਿੱਖ। ਵਾਹ ਸਿੱਖਾ, ਦਸ਼ਮੇਸ਼ ਦੀ ਸਿੱਖੀ, ਉਹਨੇ ਤੈਨੂੰ ਅਰਸ਼ਾਂ ਦੇ ਉੱਤੇ ਪਹੁੰਚਾਇਆ ਸੀ, ਪੁੱਤਾਂ ਦਾ ਲਹੂ ਡੋਲ ਕੇ ਸੜਕਾਂ 'ਤੇ ਰੋਲ ਕੇ ਰੱਖ ਦਿੱਤੀ ਤੂੰ। ਆਖੋ ਸਤਨਾਮ ਸ਼੍ਰੀ
ਵਾਹਿਗੁਰੂ,
ਸਾਰੇ ਆਖੋ ਸਤਨਾਮ ਸ਼੍ਰੀ
ਵਾਹਿਗੁਰੂ
ਵਾਹਿਗੁਰੂ। ਮਾਫ ਕਰਿਓ, ਕਦੇ ਕਦੇ ਇਹ ਬਚਨ ਸਾਂਝੇ ਕਰਨੇ ਚਾਹੀਦੇ ਆ। ਇਹਨੂੰ ਵਿਦਵਾਨਾਂ ਦੀ ਦੁਨੀਆਂ 'ਚ ਸਵੈ ਪੜਚੋਲ ਕਹਿੰਦੇ, ਸਵੈ ਪੜਚੋਲ, ਆਪਣੀ ਪੜਚੋਲ ਕਰਨੀ। ਅਸੀਂ ਕਿੱਥੇ ਖਲੋਤੇ ਹਾਂ? ਇਹਨੂੰ ਵਿਦਵਾਨਾਂ ਦੀ ਦੁਨੀਆਂ 'ਚ ਸਵੈ ਪੜਚੋਲ ਕਹਿੰਦੇ ਆ। ਠੇਠ ਪੰਜਾਬੀ 'ਚ ਇਹਨੂੰ ਕਹਿਣਾ ਹੋਏ ਨਾ, ਇਹਨੂੰ ਕਹਿੰਦੇ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨਾ। ਕਿੱਥੇ ਖਲੋਤੇ ਹਾਂ ਅਸੀਂ? ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ, ਸੱਚੇ ਪਾਤਸ਼ਾਹ ਦਾ ਮਹਾਨ ਸਿੱਖ ਗੁਰੂ ਕਾ ਪਿਆਰਾ ਬਾਬਾ ਅਮਰਦਾਸ, ਗੁਰੂ ਅੰਗਦ ਦੇਵ ਦੇ ਸਿੱਖ ਆ। ਅੱਜ ਉਹਨਾਂ ਨੂੰ ਆਪਾਂ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ। ਬਾਬੇ ਅਮਰਦਾਸ ਦੇ ਕਹਿਣ 'ਤੇ ਐਸੀ ਬਰਸਾਤ ਹੋਈ, ਵਰਖਾ ਹੋਈ, ਮੀਂਹ ਪਿਆ, ਐਂ ਸਾਰੇ ਦੇ ਸਾਰੇ ਲੋਕ ਪ੍ਰਸੰਨ ਹੋ ਗਏ। ਬਾਬੇ ਅਮਰਦਾਸ ਨੂੰ ਹੁਣ ਮਿਲ ਕੇ ਸਾਰੇ ਕਹਿੰਦੇ ਆ ਕਿ ਅਮਰਦਾਸ ਜੀ, ਅਸੀਂ ਗੁਰੂ ਅੰਗਦ ਦੇਵ ਤੋਂ ਬੇਮੁੱਖ ਹੋ ਗਏ ਹਾਂ, ਕਿਰਪਾ ਕਰੀਏ, ਸਾਡੇ 'ਤੇ ਹੋਰ ਕਿਰਪਾ ਕਰੋ। ਹੁਣ ਗੁਰੂ ਅੰਗਦ ਦੇਵ ਸਾਹਿਬ ਨੂੰ ਆਪਾਂ ਖਡੂਰ ਸਾਹਿਬ ਲੈ ਆਈਏ। ਖਾਨ ਰਜਾਦਾ ਪਿੰਡ ਆ ਖਡੂਰ ਸਾਹਿਬ ਦੇ ਨੇੜੇ, ਜਿੱਥੇ ਮਹਾਰਾਜ ਨੇ ਆਸਣ ਲਾਇਆ ਜਾ ਕੇ। ਬਾਬਾ ਅਮਰਦਾਸ ਕਹਿੰਦੇ ਠੀਕ ਆ, ਮੈਂ ਚੱਲਿਆ, ਬਾਅਦ 'ਚ ਤੁਸੀਂ ਵੀ ਆ ਜਾਣਾ, ਆਪਾਂ ਬੇਨਤੀ ਕਰਕੇ ਇੱਥੇ ਲੈ ਆਵਾਂਗੇ, ਜਿੱਥੋਂ ਇਤਿਹਾਸ ਅੱਜ ਸ਼ੁਰੂ ਹੁੰਦਾ। ਮਨ ਬਿਰਤੀ ਟਿਕਾਓ ਰਹਿੰਦੇ ਸਮੇਂ 'ਚ, ਆਓ ਸਾਰੇ ਸਰਵਣ ਕਰੀਏ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਹਾਂਜੀ,
ਇਮ ਸ੍ਰੀ ਅਮਰਦਾਸ ਤੈ ਕਰਕੇ ਗਮਨਿਓ ਗੁਰਦਿਸ਼ ਪ੍ਰੀਤ ਸੋ ਧਰਕੈ।
ਕਹਿੰਦੇ ਇਮ ਸ਼੍ਰੀ ਅਮਰਦਾਸ ਤੈ ਕਰਕੇ ਗਮਨਿਓ ਗੁਰਦਿਸ਼ ਪ੍ਰੀਤ ਸੋ ਧਰਕੈ। ਬਾਬਾ ਅਮਰਦਾਸ ਇਸ ਤਰ੍ਹਾਂ ਵਰਖਾ ਮੀਂਹ ਪਵਾ ਕੇ, ਐਂ ਜਲ ਥਲ ਹੋ ਗਈ, ਖੇਤ ਭਰ ਗਏ ਪਾਣੀ ਨਾਲ, ਬਾਬਾ ਅਮਰਦਾਸ ਹੁਣ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਵਾਲੇ ਪਾਸੇ ਨੂੰ ਪ੍ਰੀਤ ਵਿੱਚ ਭਿੱਜੇ, ਪਿਆਰ ਵਿੱਚ ਭਿੱਜੇ, ਚੱਲ ਪਏ ਹਨ।
ਪਰਮ ਪ੍ਰਸੰਨ ਹਿਰਦੇ ਹੋਏ ਗਇਓ ਪ੍ਰਾਪਤ ਡੇਰੇ ਮੈਂ ਚੱਲ ਪਇਓ।
ਬੜੇ ਖੁਸ਼ ਨੇ ਬਾਬਾ ਅਮਰਦਾਸ, ਇਸ ਕਰਕੇ ਖੁਸ਼ ਆ ਵੀ ਉਹਨੂੰ ਕੀਤੀ ਦਾ ਫਲ ਭੁਗਤਾ ਤਾ, ਇਹਨੇ ਵੀ ਮੇਰੀ ਬੜੀ ਸੋਭਾ ਹੋਈ, ਵਡਿਆਈ ਹੋਈ, ਇਸ ਕਰਕੇ ਖੁਸ਼ ਆ। ਨਹੀਂ ਵੀ ਉਹ ਜਿਹੜਾ ਤਪਾ ਸੀ ਨਾ, ਉਹਨੂੰ ਉਹਦੀ ਕੀਤੀ ਦਾ ਫਲ ਭੁਗਤਾ ਤਾ, ਖਤਮ ਹੋ ਗਿਆ। ਗੁਰੂ ਕੇ ਨਿੰਦਕ ਨਾਲ, ਗੁਰੂ ਦੇ ਦੋਖੀ ਨਾਲ ਇਹੋ ਜਿਹਾ ਕੁਛ ਹੀ ਹੋਣਾ ਚਾਹੀਦਾ। ਇਸ ਲਈ ਬਾਬਾ ਅਮਰਦਾਸ ਜਿਹੜੇ ਨੇ ਉਹ ਬੜੇ ਖੁਸ਼ ਆ, ਅਤੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਵਾਲੇ ਪਾਸੇ ਨੂੰ ਚੱਲੇ, ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਬਿਰਾਜਮਾਨ ਆ, ਉਸ ਅਸਥਾਨ 'ਤੇ ਪਹੁੰਚੇ ਹਨ।
ਗੁਰ ਕੋ ਜਾਏ ਬੰਦਨਾ ਕੀਨਸ ਪ੍ਰਿਸ਼ਟ ਫੇਰ ਬੈਠੇ ਚਿੱਤ ਚੀਨਸ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਵਿਗੜ ਗਿਆ ਕੰਮ ਥੋੜ੍ਹਾ ਜਿਹਾ ਹੁਣ, ਪਤਾ ਕੀ ਹੋਇਆ, ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਗਏ ਬਾਬਾ ਅਮਰਦਾਸ, ਅਤੇ ਜਦੋਂ ਮੱਥਾ ਟੇਕਣ ਲੱਗੇ ਨਾ ਗੁਰੂ ਅੰਗਦ ਦੇਵ ਸਾਹਿਬ ਨੂੰ, ਤੇ ਗੁਰੂ ਅੰਗਦ ਦੇਵ ਸਾਹਿਬ ਨੇ ਆਪਣਾ ਚਿਹਰਾ ਦੂਜੇ ਪਾਸੇ ਨੂੰ ਕਰ ਲਿਆ, ਬਾਬੇ ਅਮਰਦਾਸ ਵੱਲ ਚਿਹਰਾ ਨਹੀਂ ਕੀਤਾ, ਦੂਜੇ ਪਾਸੇ ਨੂੰ ਮੂੰਹ ਕਰ ਲਿਆ ਮਹਾਰਾਜ ਨੇ।
ਅਜਮਤ ਕਰੀ ਦਿਖਾਵਨ ਜਾਨੀ ਨੈਨੀ ਕੀ ਸ੍ਰੀ ਅੰਗਦ ਮਾਨੀ।
ਗੁਰੂ ਅੰਗਦ ਦੇਵ ਸਾਹਿਬ ਇੱਕ ਲਫ਼ਜ਼ ਆਇਆ ਸੀ ਚਿੱਤ ਚੀਨਸ, ਆਪਣੇ ਚਿੱਤ ਦੇ ਵਿੱਚ ਗੁਰੂ ਅੰਗਦ ਦੇਵ ਸਾਹਿਬ ਇਹ ਸੋਚਦੇ ਆ, ਵਿਚਾਰ ਕਰਦੇ ਆ ਵੀ ਇਹ ਵਾਹ ਵਾਹ ਤਾਕਤ ਉੱਥੇ ਦਿਖਾ ਕੇ ਆਇਆ। ਗੁਰੂ ਸਾਹਿਬ ਤੱਕ ਪਹੁੰਚ ਗਈ ਨਾ ਬਾਤ, ਹੈ ਹੀ ਗੁਰੂ ਅੰਤਰਜਾਮੀ ਆ। ਅਤੇ ਕਹਿੰਦੇ ਵੀ ਅਜਮਤ ਕਰੀ ਦਿਖਾਵਣ ਜਾਨੀ ਨੈ ਨੀਕੀ, ਇਹ ਜਿਹੜੀ ਗੱਲ ਆ ਨਾ ਇਹ ਇਹਨੇ ਚੰਗੀ ਨਹੀਂ ਕੀਤੀ ਅਮਰਦਾਸ ਨੇ, ਇਹ ਆਪਣੇ ਦਿਲ 'ਚ ਗੁਰੂ ਅੰਗਦ ਦੇਵ ਸਾਹਿਬ ਸੋਚਦੇ ਆ, ਇਸ ਲਈ ਥੋੜ੍ਹਾ ਜਿਹਾ ਇਹਨੂੰ ਪਤਾ ਲੱਗਣਾ ਚਾਹੀਦਾ ਹੈ ਬਾਬੇ ਅਮਰਦਾਸ ਨੂੰ।
ਸਿਚਾ ਜਰਨ ਜਰਨ ਕੀ ਦੇਣਾ ਸੇਖੋਰ ਸਮਤਾ ਨਿਜ ਕਰ ਲੈਣਾ।
ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਆਹ ਬਾਤ ਪਿਆਰ ਨਾਲ ਸੁਣਿਓ ਢੰਗ ਨਾਲ। ਗੁਰੂ ਅੰਗਦ ਦੇਵ ਸਾਹਿਬ ਨੇ ਚਿਹਰਾ ਦੂਜੇ ਪਾਸੇ ਨੂੰ ਕਰ ਲਿਆ ਵੀ ਇਹਨੂੰ ਦਰਸ਼ਨ ਨਹੀਂ ਦੇਣੇ। ਭਾਈ ਸੰਤੋਖ ਸਿੰਘ ਨੇ ਬੜੀ ਸੋਹਣੀ ਪੰਕਤੀ ਇੱਕ ਲਿਖੀ, ਕਹਿੰਦੇ ਕਾਰਨ ਪਤਾ ਇਹਦਾ ਕੀ ਆ। ਗੁਰੂ ਅੰਗਦ ਦੇਵ ਸਾਹਿਬ ਕਹਿੰਦੇ ਇਹ ਜਿਹੜਾ ਅਮਰਦਾਸ ਆ ਨਾ ਇਹਨੇ ਬਣਨਾ ਵਾ ਗੁਰਤਾ ਗੱਦੀ ਦਾ ਮਾਲਕ, ਇਹਨੂੰ ਮੈਂ ਆਪਣੇ ਵਰਗਾ ਬਣਾਉਣਾ ਵਾ, ਇਹਨੂੰ ਅਮਰਦਾਸ ਨੂੰ ਮੈਂ ਆਪਣੇ ਵਰਗਾ ਬਣਾਉਣਾ ਵਾ, ਭਾਵ ਅਜਾਰ ਸ਼ਕਤੀ ਨੂੰ ਜਰ ਕੇ ਰੱਖਣਾ ਵਾ, ਕੋਈ ਵਧੀਕੀ ਵੀ ਬੁਰਿਆਈ ਵੀ ਹੋਈ ਆ ਤਾਂ ਵੀ ਇਹਦੇ ਅੰਦਰ ਜਰਨ ਸ਼ਕਤੀ ਹੋਣੀ ਚਾਹੀਦੀ ਹੈ। ਜਿਵੇਂ ਗੁਰੂ ਅੰਗਦ ਦੇਵ ਸਾਹਿਬ ਜੀ ਸੋਚਦੇ ਨਾ ਵੀ ਅਸੀਂ ਖਡੂਰ ਸਾਹਿਬ ਛੱਡ ਕੇ ਆ ਗਏ ਹਾਂ ਵੀ ਅਸੀਂ ਵੀ ਸਾਰਾ ਕੁਝ ਕਰ ਸਕਦੇ ਸੀਗੇ, ਪਰ ਇਹ ਅਮਰਦਾਸ ਹੋਣੇ ਸਾਰਾ ਕੁਝ ਕਰਕੇ ਆਇਆ, ਪਰ ਇਹਨਾਂ ਨੂੰ ਹੁਣ ਇਸ ਅਵਸਥਾ ਤੱਕ ਵੀ ਲੈ ਕੇ ਜਾਣ ਜਿਹੜੀ ਅਵਸਥਾ 'ਤੇ ਅਸੀਂ ਬੈਠੇ ਹਾਂ, ਭਾਵ ਆਪਣੇ ਬਰਾਬਰ ਦਾ ਇਹਨਾਂ ਨੂੰ ਕਰਨਾ ਹੈ ਬਾਬੇ ਅਮਰਦਾਸ ਨੂੰ। ਇਸ ਲਈ ਇਸ ਤਰ੍ਹਾਂ ਦਾ ਇਹਨੂੰ ਬਣਾਉਣ ਵਾਸਤੇ ਕੋਈ ਨਾ ਕੋਈ ਸਬੱਬ ਬਹਾਨਾ ਬਣਨਾ ਚਾਹੀਦਾ ਹੈ।
ਪ੍ਰਿਸ਼ਟ ਦੇ ਬੈਠੇ ਗੁਰਸਵਾਮੀ ਸਰਬ ਵਾਰਤਾ ਅੰਤਰ ਜਾਮੀ।
ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ, ਜਦੋਂ ਪਿੱਠ ਕਰਕੇ ਬਹਿ ਗਏ ਇਹਦਾ ਮਤਲਬ ਉਹਨਾਂ ਨੂੰ ਸਾਰੀ ਦੀ ਸਾਰੀ ਵਾਰਤਾ ਦਾ ਗੁਰੂ ਅੰਗਦ ਦੇਵ ਸਾਹਿਬ ਨੂੰ ਪਤਾ ਹੈ ਜੋ ਕੁਛ ਇਹ ਕਰਕੇ ਆਏ ਨੇ।
ਪਿਕ ਸ੍ਰੀ ਅਮਰ ਦੁਤਿਆ ਦਿਸ਼ ਗਏ ਨਮਰ ਬੰਦ ਕਰ ਇਸਤਤ ਪਇਓ।
ਹੁਣ ਬਾਬਾ ਅਮਰਦਾਸ ਨੇ ਸੋਚਿਆ ਵੀ ਜੇ ਦੂਜੇ ਪਾਸੇ ਨੂੰ ਮੂੰਹ ਕਰ ਲਿਆ, ਗੁਰੂ ਅੰਗਦ ਦੇਵ ਸਾਹਿਬ ਦਾ ਚਿਹਰਾ ਦੂਜੇ ਪਾਸੇ ਨੂੰ ਹੋ ਗਿਆ ਤੇ ਕੋਈ ਗੱਲ ਨਹੀਂ ਮੈਂ ਮਾੜਾ ਜਿਹਾ ਘੁੰਮ ਕੇ ਤੇ ਉਧਰਲੇ ਪਾਸੇ ਨੂੰ ਹੋ ਜਾਣਾ। ਕਹਿੰਦੇ ਬਾਬਾ ਅਮਰਦਾਸ ਹੁਣ ਮਾੜਾ ਜਿਹਾ ਘੁੰਮ ਕੇ ਨਾ ਹੁਣ ਦੂਸਰੇ ਪਾਸੇ ਜਿੱਧਰ ਨੂੰ ਮਹਾਰਾਜ ਦਾ ਚਿਹਰਾ ਵਾ ਉਸ ਪਾਸੇ ਨੂੰ ਗਏ ਨੇ ਮੱਥਾ ਟੇਕਣ ਲਈ।
ਲੱਜਾ ਕਰੇ ਸੁਨੇਤ ਨਿਵਾਏ ਚਿਤ ਮੈਂ ਦੁਸ਼ਤ ਤੇ ਉਪਜਾਏ।
ਲੱਜਾ ਕਰੇ ਸੋ ਨੇਤਰ ਨਵਾਏ, ਆਪਣਾ ਨੇਤਰ ਨੀਵੇਂ ਕੀਤੇ ਆ, ਸਿਰ ਝੁਕਾਇਆ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਗੇ, ਤੇ ਦਿਲ ਹੀ ਦਿਲ ਨਾ ਬਾਬੇ ਅਮਰਦਾਸ ਦੇ ਅੰਦਰ ਚਿੰਤਾ ਵਾ, ਫਿਕਰ ਵਾ ਵੀ ਕੀ ਗੱਲ ਆ ਵੀ ਗੁਰੂ ਅੰਗਦ ਦੇਵ ਸਾਹਿਬ ਮੈਨੂੰ ਦਰਸ਼ਨ ਕਿਉਂ ਨਹੀਂ ਦਿੰਦੇ।
ਤ੍ਰਿਤੀ ਦਿਸ਼ਾ ਪੁਨ ਆਨਨ ਫੇਰਿਓ ਆਪਣ ਦਾਸ ਕੋ ਨਾਹਿਨ ਹੇਰਿਓ।
ਕਹਿੰਦੇ ਆਪਣੇ ਦਾਸ ਨੂੰ ਹੇਰਿਓ ਨਹੀਂ, ਵੇਖਿਆ ਨਹੀਂ ਬਾਬੇ ਅਮਰਦਾਸ ਵੱਲ ਗੁਰੂ ਅੰਗਦ ਦੇਵ ਸਾਹਿਬ ਨੇ, ਤੇ ਤੀਸਰੇ ਪਾਸੇ ਨੂੰ ਹੁਣ ਜਿੱਦਾਂ ਐਂ ਘੁੰਮਣਾ ਨਾ, ਕਹਿੰਦੇ ਤੀਸਰੇ ਪਾਸੇ ਨੂੰ ਮੂੰਹ ਕਰ ਲਿਆ ਹੁਣ ਚਿਹਰਾ ਕਰ ਲਿਆ ਗੁਰੂ ਸਾਹਿਬ ਨੇ।
ਸ਼ਕਤ ਜੇ ਨਾਵਨ ਕੇ ਅਪਰਾਧੂ ਨਹੀਂ ਕਰਮ ਕੀਨਸ ਇਹ ਸਾਧੂ।
ਜਿਹੜਾ ਕੰਮ ਅਮਰਦਾਸ ਕਰਕੇ ਆਇਆ ਇਹ ਸਾਧੂਆਂ ਵਾਲਾ ਕੰਮ ਨਹੀਂ ਗਾ, ਇੱਦਾਂ ਨਹੀਂ ਸੀ ਕਰਨਾ ਚਾਹੀਦਾ ਇਹਨੂੰ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੋਚਦੇ ਵੀ ਇਹ ਅਪਰਾਧੀ ਆ ਸਾਡਾ, ਇਹ ਗਲਤੀ ਕਰਕੇ ਆਇਆ ਵਾ, ਇਹ ਸਾਧੂਆਂ ਵਾਲੇ ਕੰਮ ਮਹਾਂਪੁਰਸ਼ਾਂ ਵਾਲੇ ਸੰਤਾਂ ਵਾਲੇ ਕਾਰਜ ਨਹੀਂ ਕਰਕੇ ਆਇਆ, ਇਸ ਲਈ ਇਹਨੇ ਗਲਤੀ ਕੀਤੀ ਹੈ।
ਪੈ ਦੀਨ ਮਨ ਮੋਹਿਨ ਤਾਤ ਪੁਣਸਨ ਮੁਕ ਹੋਇਓ ਪਛਤਾਤ।
ਉਹਨਾਂ ਦਾ ਭਾਵ ਇਹ ਆ ਵੀ ਮੈਂ ਚੰਗੀ ਤਰ੍ਹਾਂ ਇਹਨੂੰ ਦ੍ਰਿੜ ਕਰ ਦੇਵਾਂ ਇੱਕ ਵਾਰੀ ਗੱਲ ਵੀ ਤੂੰ ਇਹ ਗਲਤੀ ਕੀਤੀ ਤੇ ਇਹਦਾ ਫਲ ਤੈਨੂੰ ਇਹ ਮਿਲ ਰਿਹਾ ਵੀ ਅਸੀਂ ਤੈਨੂੰ ਦਰਸ਼ਨ ਨਹੀਂ ਦੇ ਰਹੇ। ਕਹਿੰਦੇ ਇਸ ਲਈ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਆ ਉਹਨਾਂ ਨੇ ਹੁਣ ਇਹ ਸਿਖਾਉਣਾ ਚਾਹੁੰਦੇ ਭਏ ਦੀਨ ਮਨ ਮੋਹਣ ਤਾਤ, ਬਾਬਾ ਅਮਰਦਾਸ ਬੜੇ ਦੀਨ ਜਿਹੇ ਬਣ ਕੇ, ਗਰੀਬ ਜਿਹੇ ਬਣ ਕੇ ਨਾ, ਜਿਵੇਂ ਦਿਲ 'ਚ ਕੋਈ ਪਛਤਾਵਾ ਹੁੰਦਾ ਵੀ ਮੈਂ ਖਿਮਾ ਮੰਗ ਲਈ ਨਾ, ਮਾਫ਼ੀ ਮੰਗ ਲਈ ਨਾ ਵੀ ਮਹਾਰਾਜ ਜੋ ਮੇਰੇ ਤੋਂ ਗਲਤੀ ਹੋ ਗਈ ਆ ਉਹ ਮੈਨੂੰ ਮਾਫ਼ ਕਰੋ ਪਰ ਦਰਸ਼ਨ ਜ਼ਰੂਰ ਦਿਉ, ਇੱਦਾਂ ਫਿਰ ਹੁਣ ਸਨਮੁੱਖ ਉਹਨਾਂ ਦੇ ਹੋਣ ਦਾ ਯਤਨ ਕੀਤਾ ਹੈ। ਬਾਬਾ ਅਮਰਦਾਸ ਵੀ ਨਾਲੋਂ ਨਾਲ ਘੁੰਮੀ ਜਾਂਦੇ ਆ ਵੀ ਉਹਨਾਂ ਦੇ ਚਿਹਰੇ ਵੱਲ ਹੋ ਕੇ ਮੱਥਾ ਟੇਕਾਂ।
ਕਹਿਣ ਬਾ ਕੋ ਉਦਿਤ ਪਇਓ ਜਬ ਚਤੁਰ ਦਿਸ ਮੁਖ ਫੇਰ ਲਿਓ ਤਬ।
ਚਤੁਰਥ ਚੌਥਾ ਪਾਸਾ, ਜਿਹੜੇ ਪਾਸੇ ਨੂੰ ਪਹਿਲਾਂ ਸੀ ਸ਼ੁਰੂ 'ਚ ਉਸੇ ਪਾਸੇ ਨੂੰ ਹੁਣ ਚੌਥਾ ਹੀ ਹੋ ਗਿਆ ਨਾ ਪਾਸਾ ਉਹ। ਕਹਿੰਦੇ ਇਸ ਤਰ੍ਹਾਂ ਹੁਣ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨਾਲ ਜਦੋਂ ਬਾਬਾ ਅਮਰਦਾਸ ਗੱਲ ਕਰਨ ਲੱਗਣ, ਬਚਨ ਕਰਨ ਲੱਗਣ ਵੀ ਸਤਿਗੁਰੂ ਜੀ ਅਜੇ ਦੱਸਣਾ ਵਾ ਵੀ ਮਹਾਰਾਜ ਮੇਰੀ ਕੀ ਗਲਤੀ ਆ ਜਾਂ ਮੇਰਾ ਕੋਈ ਅਪਰਾਧ ਦੱਸੋ, ਮਹਾਰਾਜ ਉਸੇ ਵੇਲੇ ਚਿਹਰਾ ਉਹਦੇ ਵੱਲੋਂ ਫੇਰ ਲੈਂਦੇ ਚੌਥੇ ਪਾਸੇ ਨੂੰ ਮੂੰਹ, ਜਿੱਧਰ ਨੂੰ ਪਹਿਲਾਂ ਸੀ ਮਹਾਰਾਜ ਦਾ ਚਿਹਰਾ ਸ਼ੁਰੂ ਚ, ਉਧਰ ਨੂੰ ਹੋ ਗਿਆ
ਹੋਇਓ ਤਾਲ ਮੁਖ ਦਿਸ਼ ਫੇਰ ਨਿਜ ਪਰਾ ਸੋ ਬੁਝਿਓ ਹੇਰ,
ਹੱਥ ਜੋੜੇ ਅੱਖਾਂ ਚ ਅਥਰੂ ਨੇ, ਕਹਿੰਦੇ ਸਤਿਗੁਰੂ ਮਹਾਰਾਜ ਮੇਰਾ ਅਪਰਾਧ ਦੱਸੋ, ਮੇਰੀ ਗਲਤੀ ਦੱਸੋ, ਦਾਤਾ ਜੀ ਸੇਵਕ ਹਾਂ ਮੈਂ ਤੁਹਾਡਾ।
ਭੋ ਪ੍ਰਭ ਗੁਰ ਅਬ ਸ਼ਿਮਾ ਕਰੀਜੈ ਸੁਣ ਉਪਦੇਸ ਮੋਏ ਗੋਦੀ ਜੈ।
ਸਤਿਗੁਰੂ ਸ਼ਹਿਨਸ਼ਾਹ ਜਿਹੜਾ ਸੇਵਕ ਹੈ ਉਹ ਤੇ ਭੁੱਲਣ ਆ ਰਹੀ ਹੈ, ਸੇਵਕ ਨੇ ਤੇ ਭੁੱਲਾਂ ਕਰਨੀਆਂ ਹੀ ਕਰਨੀਆਂ, ਸੇਵਕ ਭੁੱਲਣ ਆਰ ਤੇ ਤੂੰ ਬਖਸ਼ਣ ਆਰ। ਜਿਹੜਾ ਸੇਵਕ ਆ ਦਾਸ ਆ ਤੇਰਾ, ਉਹ ਭੁੱਲਣ ਆਰ ਤੇ ਤੂੰ ਬਖਸ਼ਣ ਆਰ। ਜਦੋਂ ਭੁੱਲ ਮੰਨ ਲਈ ਹੈ ਨਾ ਉਸ ਵੇਲੇ ਬਖਸ਼ ਦਿੰਦਾ ਜੇ, ਕਿਵੇਂ ਕਰਿਓ ਆਪਾਂ ਭਲਾ ਕਿਉਂ ਨਹੀਂ ਬਖਸ਼ੇ ਜਾਂਦੇ ਜਲਦੀ, ਭੁੱਲ ਵੀ ਕਰਦੇ ਹਾਂ ਮੰਨਦੇ ਵੀ ਨਹੀਂ। ਆਖੋ ਸਤਨਾਮ ਸ੍ਰੀ
ਵਾਹਿਗੁਰੂ।
ਅਪਰਾਧੀ ਵੀ ਹੋਈਏ ਗੁਨਾਹਗਾਰ ਵੀ ਹੋਈਏ ਤੇ ਮੰਨੀਏ ਵੀ ਨਾ ਵੀ ਮੈਂ ਸਤਿਗੁਰ ਜੀ ਗੁਨਾਹਗਾਰ ਹਾਂ, ਨਹੀਂ ਨਾ ਮੰਨਦੇ। ਸੱਜਣ ਜਿਸ ਨੂੰ ਲੋਕੀ ਠੱਗ ਕਹਿੰਦੇ ਸੀ, ਭੂਮੀਆਂ ਜਿਸ ਨੂੰ ਲੋਕੀ ਚੋਰ ਕਹਿੰਦੇ ਸੀ, ਕੌਡਾ ਜਿਸ ਨੂੰ ਲੋਕ ਰਾਕਸ਼ ਕਹਿੰਦੇ ਸਨ, ਵਲੀ ਕੰਧਾਰੀ ਵਰਗੇ ਕਦੋਂ ਬਖਸ਼ੇ ਗਏ? ਜਦੋਂ ਗੁਰੂ ਨਾਨਕ ਦੇ ਚਰਨਾਂ ਤੇ ਸਿਰ ਰੱਖ ਕੇ ਕਹਿੰਦੇ ਦਾਤਾ ਅਸੀਂ ਗੁਨਾਹਗਾਰ ਹਾਂ ਸਾਨੂੰ ਬਖਸ਼ ਦੇ, ਮੰਨ ਲਿਆ ਉਹਨਾਂ ਨੇ। ਆਪਾਂ ਮੰਨਦੇ ਨਹੀਂ ਗੇ, ਠੋਕਰਾਂ ਕਿਉਂ ਖਾਂਦੇ ਭਲਾ? ਆ ਸਾਰੇ ਆਪਾਂ ਗੁਰੂ ਦੀ ਹਜ਼ੂਰੀ 'ਚ ਬੈਠੇ, ਮੈਂ ਵੀ ਨਾਲ ਤੁਹਾਡੇ ਸਾਰੇ ਹੀ ਆਪਾਂ। ਇੱਕ ਬਾਣੀ 'ਚ ਬਚਨ ਆਇਆ, ਗੁਰੂ ਗ੍ਰੰਥ ਸਾਹਿਬ ਅੱਗੇ ਆ ਕੇ ਖੜ ਕੇ ਕਦੇ ਝੋਲੀ ਅੱਡ ਕੇ ਕਦੇ ਹੱਥ ਜੋੜ ਕੇ ਕਦੇ ਗਲ ਪੱਲੂ ਪਾ ਕੇ ਆਪਾਂ ਕਦੇ ਆਪਣੇ ਵੱਲੋਂ ਗੁਰੂ ਗ੍ਰੰਥ ਸਾਹਿਬ ਨੂੰ ਇਹ ਗੱਲ ਕਹੀ ਕਦੇ? ਕਹੋ ਨਾਨਕ ਹਮ ਲੂਣ ਹਰਾਮੀ, ਆਖਿਆ ਕਦੀ? ਨਹੀਂ ਨਾ ਕਹਿੰਦੇ ਆਪਾਂ। ਤੇਰਾ ਦਿੱਤਾ ਖਾ ਲੈਂਦੇ ਹਾਂ, ਤੇਰਾ ਸ਼ੁਕਰਾਨਾ ਨਹੀਂ ਕਰਦੇ। ਤੇਰਾ ਦਿੱਤਾ ਖਾ ਲੈਂਦੇ ਹਾਂ, ਤੈਨੂੰ ਯਾਦ ਨਹੀਂ ਕਰਦੇ। ਲੂਣ ਹਰਾਮੀ ਅਸੀਂ, ਸਾਨੂੰ ਬਖਸ਼ ਲਾ। ਕਿੰਨੀ ਵਾਰੀ ਅਰਦਾਸ ਆਪਾਂ ਇਹ ਕੀਤੀ ਆ, ਜਾਂ ਕਿਸੇ ਨੇ ਕਦੇ ਅਰਦਾਸ ਕਰਾਈ ਹੋਵੇ ਕਿ ਸਾਡੀ ਅਰਦਾਸ ਕਰੋ, ਅਸੀਂ ਨਮਕ ਹਰਾਮੀ ਹਾਂ। ਕਹੋ ਨਾਨਕ ਹਮ ਲੂਣ ਹਰਾਮੀ, ਬਖਸ਼ ਲਿਓ ਪ੍ਰਭ ਅੰਤਰ ਜਾਮੀ। ਅੰਦਰ ਦੀ ਜਾਣਨ ਵਾਲਿਆ ਸਾਨੂੰ ਬਖਸ਼ ਲਾ, ਤੇਰੀ ਸ਼ਰਨ ਵਿੱਚ ਆ ਗਏ। ਬਾਬਾ ਅਮਰਦਾਸ ਕਹਿ ਰਹੇ ਗੱਲ, ਕਿੰਨੇ ਮਹਾਨ ਸਿੱਖ ਆ। ਕਹਿੰਦੇ ਸਤਿਗੁਰ ਜੀ ਸੇਵਕ ਭੁੱਲਣ ਹਾਰ, ਤੁਸੀਂ ਬਖਸ਼ਣ ਹਾਰ, ਸੇਵਕ ਬਣ ਕੇ ਤੁਹਾਡਾ ਗੁਲਾਮ ਬਣ ਕੇ ਤੁਹਾਡੇ ਚਰਨਾਂ 'ਚ ਆਇਆ। ਦਾਤਾ ਜੀ ਮੈਨੂੰ ਖਿਮਾ ਕਰ ਦਿਓ, ਜਿਹੜੀ ਮੇਰੀ ਭੁੱਲ ਹੈ ਗਲਤੀ ਹੈ ਮੁਆਫ ਕਰ ਦਿਓ, ਆਪਣੇ ਚਰਨਾਂ ਨਾਲ ਜੋੜੋ ਜੀ।
ਭੁੱਲੇ ਕੋ ਤੂੰ ਬਖਸ਼ਣ ਹਾਰ, ਨਮੋ ਨਮੋ ਗੁਰ ਗਿਆਨ ਉਧਾਰ।
ਤੁਹਾਡੇ ਚਰਨਾਂ ਤੇ ਬਾਰ ਬਾਰ ਨਮੋ ਨਮੋ, ਬਾਰ ਬਾਰ ਨਮਸਕਾਰ, ਬਾਰ ਬਾਰ ਤੁਹਾਡੇ ਚਰਨਾਂ ਤੇ ਨਮਸਕਾਰ ਹੈ ਦਾਤਾ ਜੀ। ਸ਼ਰਨ ਆਏ ਦੀ ਲੱਜ ਰੱਖੋ, ਬਖਸ਼ ਦਿਓ ਸਾਨੂੰ।
ਸੁਮਗ ਬਤਾਵਨ ਮੈਂ ਪ੍ਰਧਾਨ, ਰਾਵਰ ਕੇ ਸਮਾਨ ਆਣ।
ਚੰਗੀ ਮਤ ਦੱਸਣ ਵਾਸਤੇ ਤੁਹਾਡੇ ਨਾਲੋਂ ਵੱਡਾ ਹੋਰ ਕਿਹੜਾ ਹੋ ਸਕਦਾ ਹੈ? ਤੁਸੀਂ ਸਾਨੂੰ ਚੰਗੀ ਮਤ ਦੇਣ ਵਾਲੇ ਸਭ ਤੋਂ ਸ਼੍ਰੋਮਣੀ ਰੱਬੀ ਨੂਰ ਹੋ ਤੁਸੀਂ ਗੁਰੂ ਅੰਗਦ ਦੇਵ ਸਾਹਿਬ ਜੀ, ਇਸ ਲਈ ਤੁਹਾਡੇ ਬਰਾਬਰ ਦਾ ਹੋਰ ਕੋਈ ਨਹੀਂ ਜਿਹੜਾ ਸਾਡੇ ਗੁਨਾਹ ਤੇ ਸਾਡੇ ਔਗਣ ਬਖਸ਼ ਦੇਵੇ।
ਸ੍ਰੀ ਗੁਰ ਅੰਗਦ ਤਬੈ ਬਖਾਨਾ, ਹਮ ਪਿੱਛੇ ਕਿਆ ਕਿਰਤ ਤੈ ਠਾਨਾ।
ਆਖੋ ਸਤਨਾਮ ਸ੍ਰੀ
ਵਾਹਿਗੁਰੂ।
ਆਖੋ ਵਾਹਿਗੁਰੂ
ਵਾਹਿਗੁਰੂ।
ਗੁਰੂ ਅੰਗਦ ਦੇਵ ਸਾਹਿਬ ਕੀ ਕਹਿੰਦੇ? ਕਹਿੰਦੇ ਅਮਰਦਾਸ ਅਸੀਂ ਖਡੂਰ ਸਾਹਿਬ ਛੱਡ ਕੇ ਆ ਗਏ ਹਾਂ, ਹਮ ਪਿੱਛੇ ਸਾਡੇ ਪਿੱਛੋਂ ਸਾਡੇ ਮਗਰੋਂ ਕਿਆ ਕਿਰਤ ਤੈ ਠਾਨਾ, ਸਾਡੇ ਮਗਰੋਂ ਉੱਥੇ ਕੀ ਕਰਕੇ ਆਏ? ਗੁਰੂ ਅੰਗਦ ਦੇਵ ਸਾਹਿਬ ਦੱਸ ਰਹੇ ਵੀ ਤੇਰੀ ਗਲਤੀ ਕਿਹੜੀ ਆ। ਕਹਿੰਦੇ ਅਸੀਂ ਆ ਗਏ ਉੱਥੋਂ ਖਡੂਰ ਸਾਹਿਬ ਤੋਂ ਚੱਲ ਕੇ, ਸਾਡੇ ਮਗਰੋਂ ਉੱਥੇ ਕੀ ਕਰਕੇ ਆਏ ਹੋ ਅਮਰਦਾਸ ਦੱਸੋ।
ਕੰਨ ਬਰਖਾਏ ਤਪਾ ਮਰਵਾਇਓ, ਆਪਣੇ ਆਪ ਕੋ ਮਹਿਦ ਜਨਾਇਓ।
ਆਪਣੇ ਆਪ ਨੂੰ ਵੱਡਾ ਖਵਾਇਆ ਹੀ ਨਾ
ਵਾਹਿਗੁਰੂ,
ਮੈਂ ਮੀਂਹ ਪਵਾਤਾ, ਮੈਂ ਵਰਖਾ ਕਰਾ ਦਿੱਤੀ ਆ, ਉਹ ਤਪਾ ਮਰਵਾ ਦਿੱਤਾ ਤੇ ਆਪਣੇ ਆਪ ਨੂੰ ਵੱਡਾ ਖਵਾ ਲਿਆ। ਇਹੋ ਹੀ ਕੰਮ ਕਰਕੇ ਆਇਆ ਨਾ ਦੋ, ਇੱਕ ਕੰਮ ਤੂੰ ਇਹ ਕਰ ਰਿਹਾ ਵੀ ਤਪਾ ਮਰਵਾ ਦਿੱਤਾ ਹੀ, ਮੀਂਹ ਪੈ ਗਿਆ ਤੇ ਤੂੰ ਵੱਡਾ ਹੋ ਗਿਆ, ਲੋਕ ਤੈਨੂੰ ਧੰਨ ਧੰਨ ਕਹਿਣ ਲੱਗ ਪਏ। ਇਸ ਗੱਲ ਦੀ ਭੁੱਖ ਸੀ ਵੀ ਮੈਨੂੰ ਵਡਿਆਈ ਮਿਲੇ, ਮੈਨੂੰ ਸਤਿਕਾਰ ਮਿਲੇ। ਗੁਰੂ ਅੰਗਦ ਦੇਵ ਸਾਹਿਬ ਜੀ ਦੱਸ ਰਹੇ ਨੇ,
ਸਤਿਗੁਰ ਕੋ ਕਰ ਹੈ ਨਿਤ ਨੀਵਾ, ਹੋਣ ਹੰਕਾਰ ਥਾਵ ਨਾ ਥੀਵਾ।
ਇਹ ਗੁਰੂ ਨਾਨਕ ਦੇ ਘਰ ਵਿੱਚ ਹੰਕਾਰੀਆਂ ਵਾਸਤੇ ਕੋਈ ਥਾਂ ਨਹੀਂ ਹੈ, ਇੱਥੇ ਨੀਵੇਂ ਹੋ ਕੇ ਚੱਲਣਾ ਪੈਣਾ ਹੈ, ਇੱਥੇ ਆਪਾਂ ਗਵਾ ਕੇ ਇੱਥੇ ਮੈਂ ਮੇਰੀ ਨੂੰ ਮਾਰ ਕੇ ਅਮਰਦਾਸ ਜੀ ਤੁਰਨਾ ਪੈਣਾ ਹੈ।
ਪਾਪੀ ਤਪਾ ਕੁਕਰਮ ਕਰੰਤਾ, ਅੰਤ ਸਮੇਂ ਦੁੱਖ ਨਰਕ ਲਹੰਤਾ।
ਤੁਸੀਂ ਉਹਨੂੰ ਦੁੱਖ ਦੇ ਕੇ ਆਏ ਹੋ ਤਪੇ ਨੂੰ, ਕਹਿੰਦੇ ਪਰਮਾਤਮਾ ਜਾਣਦਾ ਹੈ ਸਾਰਾ ਕੁਛ, ਅੰਤ ਸਮੇਂ ਨਰਕਾਂ ਚ ਪੈਂਦਾ ਦੁੱਖ ਭੋਗ ਕੇ ਆਪੇ ਆਈ ਮੌਤ, ਮਰਦਾ ਉਹ ਤਪਾ ਜਿਹੜਾ ਸੀ।
ਫਲਦਾਤਾ ਈਸ਼ਵਰ ਸਭ ਕਾਹੂ, ਜੀਵ ਅਬਲ ਕਿਸ ਗਿਣਤੀ ਮਾਹੂ।
ਕਹਿੰਦੇ ਜਿਹੜਾ ਬੰਦਾ ਆ ਬਾਬਾ ਅਮਰਦਾਸ, ਅਮਰਦਾਸ ਜੀ ਜਿਹੜਾ ਬੰਦਾ ਇਨਸਾਨ ਆ, ਉਹ ਤੇ ਆਪਣੇ ਆਪ ਨੂੰ ਸਮਝਦਾ ਦਾਤਾ ਮੇਰੇ ਚ ਕੋਈ ਬਲ ਨਹੀਂ ਹੈ, ਮੇਰੇ ਚ ਕੋਈ ਸ਼ਕਤੀ ਨਹੀਂ ਹੈ, ਇਹ ਗੁਰਮਤ ਦੇ ਅਸੂਲ ਆ, ਮਤ ਹੁੰਦੀ ਹੋਏ ਇਣ, ਤਾਣ ਹੁੰਦੇ ਹੋਏ ਨਤਾਣ, ਅਣ ਹੁੰਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਇਹ ਸਿੱਖ ਦਾ ਰੱਬ ਦੇ ਪਿਆਰੇ ਦਾ ਜੀਵਨ ਹੈ, ਇਸ ਲਈ ਤੁਸੀਂ ਉੱਥੇ ਸ਼ਕਤੀ ਵਿਖਾ ਕੇ ਆਪਣੇ ਆਪ ਨੂੰ ਵੱਡੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਗੁਰੂ ਅੰਗਦ ਦੇਵ ਸਾਹਿਬ ਇੱਦਾਂ ਕਹਿੰਦੇ, ਕੀ ਕਹਿੰਦੀ ਬਾਣੀ ਇਹਦੇ ਬਾਰੇ ਭਲਾ, ਕਹਿੰਦੇ ਜੇ ਗੁਰ ਝਿੜਕੇ ਤਾਂ ਮਿੱਠਾ ਲੱਗੇ, ਝਿੜਕਾਂ ਪੈਂਦੀਆਂ ਪਈਆਂ ਹੁਣ,
ਵਾਹਿਗੁਰੂ,
ਜੇ ਗੁਰ ਝਿੜਕੇ ਤਾਂ ਮਿੱਠਾ ਲੱਗੇ, ਜੇ ਬਖਸ਼ੇ ਤਾਂ ਗੁਰ ਵਡਿਆਈ।
ਕਾਰਨ ਕਰਨ ਏਕ ਜਗਨਨਾਥਾ, ਕਰਤ ਕਰਾਵ ਸੋ ਸਭ ਸਾਥਾ।
ਸਾਰੇ ਦਾ ਸਾਰਾ ਕੁਝ ਕਰਨ ਵਾਲਾ ਤੇ ਕਰਾਉਣ ਵਾਲਾ ਇੱਕ ਜਗਤ ਦਾ ਨਾਥ ਪਰਮਾਤਮਾ ਹੈ, ਜਿਹੜਾ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਪਰਮੇਸ਼ਰ ਵਾਹਿਗੁਰੂ।
ਆਪਣੇ ਆਪ ਨਿਜ ਕ੍ਰਿਤ ਪ੍ਰਕਿਰਤ ਮਹਿ, ਨਹੀਂ ਆਰੋਪੈ ਕਬ ਸੁਧੀਰ ਲਹਿ।
ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਕਹਿੰਦੇ ਜੋ ਪ੍ਰਕਿਰਤੀ ਦੇ ਅਸੂਲ ਆ, ਉਹ ਵੀ ਸਾਰੇ ਦੇ ਸਾਰੇ ਪਰਮਾਤਮਾ ਨੇ ਬਣਾਏ ਆ, ਇਸ ਕਰਕੇ ਇਹਦੇ 'ਚ ਬਹੁਤੀ ਦਖਲ ਅੰਦਾਜ਼ੀ ਨਹੀਂ ਕਰੀਦੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੋਈ ਗੁਨਾਹ ਗਾ ਰਿਹਾ ਉਹਦੇ 'ਤੇ ਆਪ ਨਹੀਂ ਦੋਸ਼ ਆਰੋਪੀ ਦਾ, ਪਰਮਾਤਮਾ ਉਹਨੂੰ ਸਜ਼ਾ ਦੇਣ ਵਾਲਾ ਹੈ।
ਏਕੰਕਾਰ ਆਸਰੋ ਕਰਕੇ, ਨਹੀਂ ਜਿੰਨਾ ਮੈਂ ਆਪਾ ਹਰਕੈ।
ਆਪਣਾ ਆਪ ਹਰ ਲਈਦਾ, ਖਤਮ ਕਰ ਦੇਈਦਾ ਆਪਾ, ਸਾਰੇ ਦਾ ਸਾਰਾ ਕੁਝ ਕਰਨ ਵਾਲਾ ਤੇ ਜ਼ਿੰਦਗੀ ਦਾ ਆਸਰਾ ਇੱਕ ਪਰਮਾਤਮਾ ਨੂੰ ਹੀ ਸਮਝੀਦਾ ਹੈ ਅਮਰਦਾਸ ਜੀ, ਆਪਣੀ ਹਉਮੈ ਆਪਣੇ ਹੰਕਾਰ ਵਿੱਚ ਨਹੀਂ ਰਹੀਦਾ, ਜੇ ਕੋਈ ਸ਼ਕਤੀ ਤਾਕਤ ਆਵੇ ਉਹ ਜਰਨ ਦੀ ਕੋਸ਼ਿਸ਼ ਕਰੀਦੀ ਹੈ।
ਸੁਣ ਸ੍ਰੀ ਅਮਰ ਬੰਦਨਾ ਠਾਣੀ, ਭੋ ਗੁਰ ਬਖਸ਼ੋ ਮਤ ਅਣਜਾਣੀ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਾਬਾ ਅਮਰਦਾਸ ਕਹਿੰਦੇ ਮਹਾਰਾਜ ਮੇਰੀ ਮਤ ਥੋੜੀ ਆ, ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ ਰਾਮ, ਮੇਰੀ ਮਤ ਥੋੜੀ ਆ ਮਹਾਰਾਜ, ਅਕਲ ਨਹੀਂ ਗੀ ਸਾਨੂੰ, ਤੁਸੀਂ ਕਿਰਪਾ ਕਰਕੇ ਬਖਸ਼ ਦਿਓ ਦਾਤਾ ਜੀ, ਅੱਗਿਓਂ ਦੱਸ ਦਿਓ ਵੀ ਅੱਗਿਓਂ ਕੀ ਕਰਨਾ ਆ, ਤੇ ਜਿਹੜੇ ਪਿਛਲੇ ਔਗਣ ਆ ਨਾ ਉਹਨਾਂ ਤੇ ਲਕੀਰ ਫੇਰ ਦਿਓ ਦਾਤਾ ਜੀ।
ਅਬ ਤੇ ਫੇਰ ਨਾ ਕਰੋ ਐਸੇ, ਆਪਾ ਮੈਂ ਨਾ ਜਨਾਵੋ ਕੈਸੇ।
ਤੁਹਾਡੇ ਨਾਲ ਮੈਂ ਵਾਅਦਾ ਕਰਦਾ ਮਹਾਰਾਜ, ਮੈਂ ਗਾਂ ਤੋਂ ਇੱਦਾਂ ਨਹੀਂ ਕਰਦਾ, ਅੱਗੇ ਤੋਂ ਨਹੀਂ ਮੈਂ ਇੱਦਾਂ ਕਰਦਾ, ਮੈਂ ਆਪਾਂ ਨਹੀਂ ਜਣਾਉਂਦਾ, ਆਪਣੀ ਤਾਕਤ ਸ਼ਕਤੀ ਨਹੀਂ ਕੋਈ ਵਰਤਦਾ, ਮੈਂ ਕੁਛ ਵੀ ਨਹੀਂ, ਤੁਹਾਡਾ ਦਾਸ ਜਾਂ ਸੇਵਕ ਹੈ ਮਹਾਰਾਜ, ਪਰ ਮੈਨੂੰ ਮਾਫ਼ ਕਰ ਦਿਓ, ਖਿਮਾ ਕਰ ਦਿਓ, ਅੱਗੇ ਤੋਂ ਸਮਤ ਬਖਸ਼ ਦਿਓ ਜੀ।
ਇਹੋ ਤੁਮਰੋ ਅਪਰਾਧ ਮਹਾਨਾ, ਸਯੋ ਨਾ ਗਯੋ ਤਬੈ ਕ੍ਰਿਤ ਠਾਨਾ।
ਕਹਿੰਦੇ ਇਹ ਤੁਮਰੋ ਅਪਰਾਧ ਮਹਾਨਾ, ਇਹੀ ਤੇਰਾ ਅਪਰਾਧ ਸੀਗਾ ਜਿਹੜਾ ਸਾਡੇ ਕੋਲੋਂ ਸਹਿਆ ਨਹੀਂ ਗਿਆ।
ਰਾਵਰ ਕੀ ਰਜਾਈ ਇਮ ਜੋਈ, ਕਰੈ ਅਪਰ ਐਸੇ ਨਾ ਕੋਈ।
ਆਖੋ ਸਤਨਾਮ ਸ਼੍ਰੀ, ਆਖੀ ਆ ਗੱਲ ਹੁਣ ਉਹ ਬਾਬੇ ਅਮਰਦਾਸ ਨੇ, ਕਹਿੰਦੇ ਸਤਿਗੁਰ ਜੀ ਗੱਲ ਇਹ ਆ ਵੀ ਮੈਂ ਜਰ ਤੇ ਸਕਦਾ ਵਾਂ, ਹਰ ਤਰ੍ਹਾਂ ਦੀ ਸ਼ਕਤੀ ਤਾਕਤ ਜਰ ਤੇ ਸਕਦਾ, ਪਰ ਜਿਹੜਾ ਅਪਰਾਧ ਉਹਨੇ ਤਪੇ ਨੇ ਕੀਤਾ ਨਾ, ਇਹ ਨਹੀਂ ਉਹ ਮੇਰੇ ਕੋਲ ਜਰਿਆ ਗਿਆ, ਵੀ ਮੇਰੇ ਗੁਰੂ ਨੂੰ ਕੋਈ ਪਿੰਡ 'ਚੋਂ ਕਢਵਾ ਦੇ ਵੀ ਨਿਕਲ ਜਾਏ ਇੱਥੋਂ। ਕਹਿੰਦੇ ਸਤਿਗੁਰ ਮੇਰੇ ਦਿਲ 'ਚ ਨਾ ਥੋੜ੍ਹੀ ਜਿਹੀ ਰਿਸ ਆ ਗਈ, ਗੁੱਸਾ ਆ ਗਿਆ ਥੋੜ੍ਹਾ ਜਿਹਾ, ਵੀ ਮੇਰੇ ਸਤਿਗੁਰ ਨਾਲ ਥੋੜ੍ਹੀ ਇੱਦਾਂ ਹੋਣਾ ਚਾਹੀਦਾ, ਸਤਿਗੁਰ ਜੀ ਮੈਂ ਆਪਣੇ ਵਾਸਤੇ ਕੁਝ ਨਹੀਂ ਕੀਤਾ, ਮੈਨੂੰ ਕੋਈ ਪ੍ਰਭਤਾ ਵਡਿਆਈ, ਤੁਸੀਂ ਜੋ ਚਾਹੋ ਮੈਨੂੰ ਸਜ਼ਾ ਦੇ ਸਕਦੇ ਹੋ, ਪਰ ਮੈਂ ਜੋ ਕੁਛ ਕੀਤਾ ਨਾ ਆਪਣੇ ਗੁਰੂ ਦੀ ਵਡਿਆਈ ਵਾਸਤੇ ਕੀਤਾ, ਆਪਣੇ ਲਈ ਨਹੀਂ, ਮੈਨੂੰ ਕੋਈ ਵਡਿਆਈ ਮਿਲੇ ਨਹੀਂ। ਮੈਂ ਕਿਹਾ ਜਿਹੜਾ ਪਾਪੀ ਬੰਦਾ ਗੁਰੂ ਘਰ ਦਾ ਦੋਖੀ ਆ ਉਹਨੂੰ ਉਹਦੀ ਸਜ਼ਾ ਮਿਲਣੀ ਚਾਹੀਦੀ, ਜੇ ਇਹਦੇ 'ਚ ਵੀ ਮੇਰੀ ਕੋਈ ਗਲਤੀ ਹੈ ਤਾਂ ਮੈਨੂੰ ਖਿਮਾ ਕਰ ਦਿਉ, ਭਾਵ ਮੇਰੇ ਦਿਲ 'ਚ ਕੋਈ ਰਿਸ ਆਈ ਗੁੱਸਾ ਆਇਆ ਅਤੇ ਸਤਿਗੁਰੂ ਮਹਾਰਾਜ ਜੀ ਤਾਂ ਕਰਕੇ ਇਹ ਕਿਰਤ ਜਿਹੜੀ ਇਹ ਕੰਮ ਮੈਨੂੰ ਮਜਬੂਰੀ ਵੱਸ ਮੈਨੂੰ ਕਰਨਾ ਪਿਆ ਵਾ, ਇਸ ਲਈ ਰਾਵਰ ਕੀ ਰਜ਼ਾਏ ਜਿਮ ਹੋਈ, ਅੱਗੇ ਜਿਵੇਂ ਤੁਹਾਡੀ ਰਜ਼ਾ ਗੁਰੂ ਅੰਗਦ ਦੇਵ ਸਾਹਿਬ ਜੀ, ਉਵੇਂ ਹੀ ਮੈਂ ਕਰਾਂਗਾ।
ਇਮ ਕੈ ਛਿਮਾ ਕਰਾਏ ਕਰ, ਬੈਠੇ ਸ੍ਰੀ ਗੁਰੂ ਪਾਸ।
ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਨੇ ਫਿਰ ਪਿਆਰ ਕੀਤਾ, ਪਿਆਰ ਆ ਗੁਰੂ ਪਿਆਰ ਦਾ ਵੀ ਆ, ਫਿਰ ਗੱਲ ਨਾ ਲਾਇਆ, ਪਿਆਰ ਸਤਿਕਾਰ ਦਿੱਤਾ, ਅਮਰਦਾਸ ਜੀ ਕੋਈ ਬਾਤ ਨਹੀਂ, ਆਉਣ ਵਾਲੇ ਸਮੇਂ ਵਿੱਚ ਵੀ ਨਾਲੇ ਤੁਸੀਂ ਪੂਰਨੇ ਪਾ ਚੱਲੇ ਹੋ, ਵੀ ਸਿੱਖ ਗੁਰੂ ਦੀ ਨਿੰਦਿਆ ਨਹੀਂ ਸੁਣ ਸਕਦਾ, ਪਰ ਗੁਰੂ ਦੀ ਨਿੰਦਿਆ ਨਾ ਸੁਣਨੀ ਜਿਹੜੀ ਆ ਉਹਦੇ ਲਈ ਹੋਰ ਵੀ ਕਈ ਕੁਛ ਹੈਗਾ ਵਾ, ਪਰ ਇੱਦਾਂ ਆਪਣੀ ਸ਼ਕਤੀ ਤਾਕਤਾਂ ਦੀ ਵਰਤੋਂ ਕਰਕੇ ਸੋਭਾ ਪ੍ਰਭਤਾ ਵਾਸਤੇ ਨਹੀਂ ਕਰੀਦੀ, ਇਹ ਗੁਰੂ ਅੰਗਦ ਦੇਵ ਸਾਹਿਬ ਕਹਿੰਦੇ ਇਸ ਕਰਕੇ ਤੁਹਾਨੂੰ ਸਮਝਾਉਣ ਵਾਸਤੇ ਇਹ ਬਚਨ ਕੀਤੇ ਹਨ, ਖਿਮਾ ਕੀਤੀ, ਸ਼ਿਮਾ ਕਰ ਦਿੱਤੀ ਗਲਤੀ ਅਤੇ ਆਪਣੇ ਕੋਲ ਗੁਰੂ ਸਾਹਿਬ ਨੇ ਬਿਠਾ ਲਿਆ।
ਜੰਗਲ ਮੈਂ ਮੰਗਲ ਮਹਾ ਜੈ ਗੁਰੂ ਕਰਿਓ ਨਿਵਾਸ।
ਉੱਥੇ ਹੀ ਜੰਗਲ 'ਚ ਮੰਗਲ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ ਲਾਇਆ। ਇਹਦੇ ਤੋਂ ਅਗਲੀ ਪੰਕਤੀ ਜਿਹੜੀ ਉਹ ਇਹ ਆ, ਇੰਨੇ ਨੂੰ ਗੁਰੂ ਅਮਰਦਾਸ ਮਹਾਰਾਜ, ਬਾਬਾ ਅਮਰਦਾਸ ਬਖਸ਼ੇ ਗਏ, ਗੁਰੂ ਅੰਗਦ ਸਾਹਿਬ ਨੇ ਵਡਿਆਈ ਬਖਸ਼ਤੀ ਉਹਨਾਂ ਨੂੰ, ਬਹਿ ਗਏ ਕੋਲ। ਅਜੇ ਇੱਦਾਂ ਗੱਲਾਂ ਚੱਲ ਹੀ ਰਹੀਆਂ ਅਤੇ ਉਹ ਖਡੂਰ ਸਾਹਿਬ ਦੇ ਜਿੰਨੇ ਜ਼ਿਮੀਂਦਾਰ ਹਨ, ਉਹ ਕਿਸਾਨ, ਉਹ ਵੀ ਸਾਰੇ ਇਕੱਠੇ ਹੋ ਕੇ ਆਣ ਮੱਥਾ ਟੇਕਿਆ ਜੀ ਉਹਨਾਂ ਨੇ ਮਹਾਰਾਜ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਦੇ ਚਰਨਾਂ 'ਤੇ। ਉਹਨਾਂ ਸਾਰਿਆਂ ਨੇ ਆਣ ਕੇ ਸਿਰ ਝੁਕਾਇਆ। ਉਹਨਾਂ ਨਾਲ ਹੁਣ ਸਤਿਗੁਰੂ ਦੇ ਬਚਨ ਚੱਲਣਗੇ, ਜਿੱਥੋਂ ਕੱਲ੍ਹ ਨੂੰ ਅੱਗੇ ਇਤਿਹਾਸ ਸ਼ੁਰੂ ਹੋਣਾ। ਦੋ ਦਿਨ ਹੋ ਰਿਹਾ, ਕੱਲ੍ਹ ਨੂੰ ਸ਼ਨੀਵਾਰ ਆ ਅਤੇ ਐਤਵਾਰ ਦੋ ਦਿਨ ਗੁਰਮਤ ਵਿਚਾਰਾਂ ਰਾਹੀਂ ਤੁਹਾਡੀ ਹੋਰ ਸੇਵਾ ਕਰਨੀ ਆ। ਇਸ ਟੂਰ ਦੇ ਇਹ ਦੋ ਦਿਨਾਂ ਦੇ ਜਿਹੜੇ ਦੀਵਾਨ ਆ, ਇਸ ਫੇਰੀ ਦੇ ਆਖਰੀ ਦੀਵਾਨ ਆ ਦਸਰੇ ਦੇ, ਇਸ ਲਈ ਇਸੇ ਤਰ੍ਹਾਂ ਸਹਿਯੋਗ ਦੇ ਕੇ ਆਉਣ ਵਾਲੇ ਦਿਨਾਂ 'ਚ ਹਾਜ਼ਰੀਆਂ ਭਰ ਕੇ ਦੀਵਾਨਾਂ 'ਚ ਸਾਹਿਬ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣਨਾ। ਭੁੱਲਾਂ ਚੁੱਕਾਂ ਦੀ ਮੁਆਫ਼ੀ, ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।